ਵਾਹਿਗੁਰੂ ਸਾਹਿਬ ਜੀ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀ ਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਡਭਾਗੀ ਰਾਤ ਦਾ ਵਿਚਾਰ ਇਸ ਲਾਈਨ ਤੇ ਸਮਾਂ ਹੋ ਜਾਣ ਕਰਕੇ ਇਹ ਤਾਂ ਵਲੈਤ ਆ ਮੈਂ ਇੰਡੀਆ 'ਚ ਵੀ ਕਦੇ ਇੱਕ ਮਿੰਟ ਅੱਗੇ ਪਿੱਛੇ ਨਹੀਂ ਜਾਂਦਾ ਇੱਥੇ ਤਾਂ ਟਾਈਮ ਇਜ਼ ਮਨੀ ਲੋਕ ਕਹਿੰਦੇ ਆ ਇਸ ਕਰਕੇ ਵਕਤਾਂ ਨੂੰ ਕਦੇ ਵੀ ਇਹ ਗੁਸਤਾਖੀ ਨਹੀਂ ਕਰਨੀ ਚਾਹੀਦੀ ਕਿ ਉਹ ਦੋ ਚਾਰ ਮਿੰਟ ਲੈ ਕੇ ਫਿਰ ਆਖੇ ਜੀ ਖਿਮਾ ਕਰ ਦੇਣਾ ਮਗਰੋਂ ਖਿਮਾ ਕਰ ਦੇਣਾ ਇਹ ਬੜੀ ਭਾਰੀ ਭੁੱਲ ਹੈ ਟਾਈਮ ਇਸੇ ਕਰਕੇ ਘੜੀ ਲੱਗੀ ਆ ਉਹ ਪਹਿਲੇ ਦਿਨ ਤੇ ਮੇਰੇ ਤੋਂ ਭੁਲੇਖਾ ਹੋ ਗਿਆ ਮੈਨੂੰ ਪਤਾ ਸੀ ਘੜੀ ਲੱਗੀ ਕਿੱਥੇ ਆ ਤੇ ਮੈਂ ਨਿੱਕੀ ਜੀ ਘੜੀ ਵਿੱਚੋਂ ਨਜ਼ਰ ਕਮਜ਼ੋਰ ਸੀ ਲੱਭ ਦਰਿਆ ਟਾਈਮ ਕਿੱਥੇ ਚਲਾ ਗਿਆ ਤਾਂ ਗੁਰੂ ਨੇ ਕਿਰਪਾ ਕੀਤੀ ਸਾਹਮਣੇ ਘੜੀ ਲੱਗੀ ਹੈ ਇਸ ਕਰਕੇ ਇਹਨਾਂ ਤੁਕਾਂ ਤੇ ਸਮਾਪਤੀ ਹੋਈ ਸੀ ਜਾਤ ਮੈਂ ਜੋਤ ਜੋਤ ਮੈਂ ਜਾਤਾ ਹਰ ਜਾਤ ਇਸ ਧਰਤੀ ਵਿੱਚ ਪ੍ਰਭੂ ਨੇ ਸਾਰੀਆਂ ਜਾਤਾਂ ਪੈਦਾ ਕੀਤੀਆਂ ਨੇ ਬੰਦੇ ਵੀ ਕੀਤੇ ਨੇ ਪਸ਼ੂ ਪਕਸ਼ੀ ਵੀ ਕੀਤੇ ਨੇ ਹਰੇਕ ਵਿੱਚ ਜੋਤ ਉਹਦੀ ਪ੍ਰਗਟ ਜਿਹੜੀ ਹੈ ਨਾ ਨਜ਼ਰ ਆ ਰਹੀ ਸਾਹ ਲੈਂਦਾ ਹੈ ਨਾ ਹਰ ਜੀਵ ਕੁਰਾਨੇ ਪਾਕ 'ਚ ਕਾਇਤ ਆਉਂਦੀ ਕੁੱਲੂ ਨਫਸਿਨ ਜ਼ਾਇਕਤੁਲ ਮੌਤ ਜਿਸ ਵਿੱਚ ਵੀ ਨਫਸ ਚੱਲਦੀ ਹੈ ਉਹਨੂੰ ਮੌਤ ਦਾ ਜ਼ਾਇਕਾ ਜ਼ਰੂਰ ਚੱਖਣਾ ਪੈਂਦਾ ਇਸ ਕਰਕੇ ਮੇਰੇ ਪ੍ਰਭੂ ਨੇ ਉਹਦੇ ਵਿੱਚ ਜੋਤ ਰੱਖੀ ਹੈ ਤਾਂ ਉਹ ਜੀਵ ਹਲਦਾ ਹੈ ਤੁਰਦਾ ਫਿਰਦਾ ਹੈ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੇ ਦੇਖੇ ਸੁਣੇ ਬੋਲੇ ਦੌਰਿਓ ਫਿਰਦਾ ਹੈ ਇਸ ਕਰਕੇ ਜਾਤ ਮੈਂ ਜੋਤ ਜੋਤ ਮੈਂ ਜਤ ਪ੍ਰਭੂ ਦੀ ਜੋਤ ਜਿਹੜੀ ਹੈ ਉਹ ਇਸ ਕਰਕੇ ਜਾਣੀ ਜਾਂਦੀ ਹੈ ਕਿ ਹਰ ਜੀਵ ਦੇ ਅੰਦਰ ਵਸਦਾ ਹੈ ਅਕਲ ਕਲਾ ਮੈਂ ਸੰਸਕ੍ਰਿਤ ਦੀ ਭਾਸ਼ਾ 'ਚ ਅਕਲ ਕਲਾ ਅੱਖਰ ਹੈ ਵੀ ਸੰਸਕ੍ਰਿਤ ਦਾ ਉਹਦੀ ਪਰਿਭਾਸ਼ਾ ਹੈ ਨਾਸਤੀ ਕਲਾ ਅਵਿਅਵੇ ਯਸੇ ਅਕਲ ਕਲਾ ਉਹ ਵਾਹਿਗੁਰੂ ਜੋ ਇੱਕ ਰਸ ਸਾਰਿਆਂ 'ਤੇ ਕਿਰਪਾ ਕਰਦਾ ਹੈ ਜਿਸ ਦੀ ਤਾਕਤ ਵਿੱਚ ਕਦੇ ਵੱਧ ਘੱਟ ਕਮਜ਼ੋਰੀ ਨਹੀਂ ਆਉਂਦੀ ਦਸਵੇਂ ਪਾਤਸ਼ਾਹ ਨੇ ਮੈਂ ਰਾਤੀ ਅਰਜ਼ ਕੀਤੀ ਸੀ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ ਅਕਲ ਕਲਾ ਭਰਪੂਰ ਰਿਹਾ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਤੂੰ ਥਰ ਸਦਾ ਥਿਰ ਰਹਿਣ ਵਾਲਾ ਅਟਲ ਪਦਵੀ ਦਾ ਮਾਲਕ ਹੈ ਤੂੰ ਸਾਹਿਬ ਵੀ ਹੈ ਸਾਰਿਆਂ ਤੋਂ ਵੱਡਾ ਤੇਰੀਆਂ ਸਿਫਤਾਂ ਜਿਹੜੀਆਂ ਨਾ ਸਵਾਲਿਓ ਬਹੁਤ ਸੋਹਣੀਆਂ ਨੇ ਬੜੀਆਂ ਸੁੰਦਰ ਨੇ ਭਾਈ ਕਿਹੜੀ ਤੇਰੀ ਚੀਜ਼ ਨੂੰ ਕਹਿ ਦੀਏ ਵੀ ਤੂੰ ਖਰਾਬ ਹੈ ਤੇਰਾ ਤੇ ਸਭ ਅੰਗ ਅੰਗ ਇੱਕ ਰੋਮ ਜਿਹੜਾ ਹੈ ਨਾ ਤੇਰਾ ਸਿਟੀ ਜੋ ਬਖਸ਼ਿਸ਼ ਕੀਤਾ ਹੈ ਸਾਰੀ ਸਿਫਤ ਸਲਾਹ ਕਰਨ ਵਾਲਾ ਹੈ ਆ ਵੇਖੋ ਨਾ ਅਕਾਲ ਪੁਰਖ ਵਾਹਿਗੁਰੂ ਨੇ ਮਾਨਵ ਜਾਤੀ ਨੂੰ ਸਿਰ ਤੋਂ ਪੈਰਾਂ ਤੱਕ ਸੋਹਣਾ ਕੇਸ ਦਿੱਤਾ ਸੋਹਣੇ ਇਹਦੀ ਸਜਾਵਟ ਵਾਸਤੇ ਮੈਂ ਉੱਧਰ ਨਾ ਜਾਵਾਂ ਉਹ ਸੋਹਣਾ ਹੈ ਹਰ ਸਿਫਤ ਦਾ ਮਾਲਕ ਹੈ ਜਿਨ ਕੀਤੀ ਸੋ ਪਾਰ ਪਿਆ ਜਿਸ ਜਿਸ ਨੇ ਪੜੋ ਬਾਣੀ ਕਿ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਇੱਕ ਗੁਰਬਾਣੀ ਹੈ ਜਿਹੜੀ ਸਾਰੇ ਨੂੰ ਸਾਂਝਾ ਉਪਦੇਸ਼ ਕਰਦੀ ਜਿਨ ਜਿਨ ਕੋਈ ਵੀ ਹੈ ਕਾਲਾ ਹੈ ਗੋਰਾ ਹੈ ਅਮੀਰ ਹੈ ਗਰੀਬ ਹੈ ਵੱਡਾ ਹੈ ਛੋਟਾ ਹੈ ਜਿਨ੍ਹੇ ਵੀ ਤੇਰੀ ਬੰਦਗੀ ਕੀਤੀ ਹੈ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਬਾਬਾ ਜੀ ਕਹਿੰਦੇ ਨੇ ਨਾਨਕ ਤੁਮੀਂ ਕਹੋ ਦੁਨੀਆ ਨਾ ਆਖ ਤੁਮੀਂ ਕਹੋ ਕਹੋ ਨਾਨਕ ਕਰਤੇ ਕੀਆਂ ਬਾਤਾਂ ਉਹਦੀਆਂ ਬਾਤਾਂ ਤੁਮੀਂ ਕਹੋ ਫਾਰਸੀ ਦਾ ਸ਼ਾਇਰ ਕਹਿੰਦਾ ਤਾਜ਼ਾ ਖਾਹੀ ਦਾਸ਼ਤਨ ਦਰਦਾ ਗਾਏ ਸੀਨਾਰਾ ਗਾਹੀ ਗਾਹੇ ਬਾਜ ਗਾਈ ਕਿੱਸਾ ਏ ਪਾਰੀ ਨਾਰਾ ਤੂੰ ਚਾਹੁੰਦਾ ਤੇਰੇ ਬਜ਼ੁਰਗ ਦੀ ਬਜ਼ੁਰਗਾਂ ਦੀਆਂ ਕਹਾਣੀਆਂ ਤੇਰੇ ਅੰਦਰ ਇੱਥੇ ਅੱਲੀਆਂ ਰਹਿਣ ਧਿਆਨ ਰਹਿਣ ਰੱਖਣਾ ਜਦੋਂ ਕੋਈ ਜ਼ਖਮ ਜਦੋਂ ਤੱਕ ਅੱਲਾ ਰਹਿੰਦਾ ਨਾ ਕੱਚਾ ਡਾਕਟਰ ਕੋਲ ਰੋਜ਼ ਜਾਂਦਾ ਪੱਟੀ ਕਰਵਾਉਣ ਵਾਸਤੇ ਅਤੇ ਜਿੱਦਣ ਜ਼ਖਮ ਠੀਕ ਹੋ ਜਾਵੇ ਨਾ ਡਾਕਟਰ ਦਾ ਚੇਤਾ ਰਹੇ ਨਾ ਉੱਧਰ ਜਾਣ ਦਾ ਹੀ ਚੇਤਾ ਰਹਿੰਦਾ ਤੂੰ ਚਾਹੁੰਦਾ ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ ਤੇਰੇ ਅੰਦਰ ਅੱਲੀਆਂ ਰਹਿਣ ਕੱਚੀਆਂ ਰਹਿਣ ਰੋਜ਼ ਆਪਣੇ ਬਜ਼ੁਰਗਾਂ ਦੀ ਗਾਹੇ ਗਾਹੇ ਬਾਦ ਗਾਹੀ ਕਿੱਸਾ ਏ ਪਾਰੀ ਨਾਰਾ ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ ਪੜ੍ਹਦਾ ਰਿਹਾ ਕਰ ਤਾਂ ਕਿ ਤੇਰੇ ਜੀਵਨ ਵਿੱਚ ਇਸ ਜਗ੍ਹਾ ਉੱਤੇ ਉਹ ਅਲੀਆਂ ਰਹਿਣ ਜ਼ਖਮ ਬਣੇ ਰਹਿਣ ਉਹਨਾਂ ਪਵਿੱਤਰ ਕਹਾਣੀਆਂ ਦੇ ਤਾਂ ਕਿ ਪ੍ਰਭੂ ਤੈਨੂੰ ਚੇਤੇ ਰਹਿ ਸਕੇ। ਹਾਂਜੀ
ਸੋਦਰ ਰਾਗ ਆਸਾ ਮਹੱਲਾ ਪਹਿਲਾ
ਬਾਣੀ ਦਾ ਨਾਂ ਵੀ ਸੋਦਰ ਉਹ ਦਰ ਹੁਣ ਇਹ ਤੇ ਪਤਾ ਨਹੀਂ ਕੋਈ ਕਰ ਸਕਦਾ ਵੀ ਕਿੱਡਾ ਕੁ ਵੱਡਾ ਹੋਵੇਗਾ ਉਹ ਦਰ ਦੀ ਤਾਰੀਫ ਸਾਰੇ ਸ਼ਬਦ ਵਿੱਚ ਚੰਗਾ ਲੰਮਾ ਸ਼ਬਦ ਹੈ। ਮਨੁੱਖ ਕਿੰਨਾ ਵੀ ਬਣ ਜਾਵੇ ਜਦੋਂ ਤੱਕ ਉਹ ਨਿਰੰਕਾਰ ਦੀਆਂ ਸਿਫਤਾਂ ਨਹੀਂ ਨਾ ਕਰਦਾ ਅਕਾਲ ਪੁਰਖ ਦੀਆਂ ਉਹਦੀ ਗਤੀ ਨਾ ਹੋ ਸਕਦੇ। ਭਗਤ ਜੀ ਕਹਿੰਦੇ ਖੱਟ ਕਰਮ ਕੁਲ ਸੰਯੁਗਤ ਹੈ ਹਰ ਭਗਤ ਹਿਰਦੇ ਨਾਏ ਚਰਨਾਰ ਬਿੰਦ ਨਾ ਕਥਾ ਪਾਵੇ ਸੁਭਜ ਤੁਲ ਸਮਾਨ ਰੇ ਚਿਤ ਚੇਤ ਚੇਤ ਅਚੇਤ ਕਾਹੇ ਨਾ ਬਾਲਮੀ ਕਹਿ ਦੇਖ ਕਿਸ ਜਾਤ ਤੇ ਕਹਿ ਪਦੇ ਅਮਰਿਓ ਰਾਮ ਭਗਤ ਵਿਸੇਖ ਸਵਾਨ ਸਤਰ ਅਜਾਤ ਸਭ ਤੇ ਕ੍ਰਿਸ਼ਨ ਲਾਵੈ ਹੇਤ ਅਜਾ ਮਲ ਪਿੰਗਲਾ ਲੁਭਤ ਕੁੰਚਰ ਗਏ ਹਰ ਕੇ ਪਾਸ ਐਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਤਰੇ ਰਵਿਦਾਸ। ਇੱਕ ਬੰਦਾ ਕਹਿੰਦਾ ਇੰਨੀ ਉੱਚਾ ਨਾ ਬੋਲਿਆ ਕਰੋ ਤੁਸੀਂ ਕੋ ਖਰਾਬੀ ਆ ਜਾਏਗੀ। ਮੈਂ ਕਿਹਾ ਗੱਲ ਸੁਣੋ ਭਾਈ ਨਿਰੰਕਾਰ ਜੋ ਬੁਲਾਵੋ ਜੋ ਨਾਨਕ ਦਾਸ ਬੋਲੇ ਮੇਰੀ ਕੀ ਬੁਕਤੇ ਮੈਂ ਉੱਚੀ ਬੋਲ ਸਕਾਂ ਤੇ ਜਿਹੜੀਆਂ ਸੰਗਤਾਂ ਮਾਇਆ ਦੇ ਢੇਰ ਤੇ ਖਾਣ ਨੂੰ ਸੋਹਣੇ ਸੋਹਣੇ ਪਦਾਰਥ ਦੇਣ ਤੇ ਉਹਨਾਂ ਵਿੱਚ ਬੋਲਣ ਲੱਗਿਆ ਸਾਰਾ ਹੀ ਮੁੱਕ ਜਾਵੇ ਜਿਵੇਂ ਕਾਗਜ਼ ਤੇ ਤਰੇਲ ਪਈ ਹੁੰਦੀ ਹੈ ਖੁੱਲ੍ਹ ਕੇ ਬੋਲਣਾ ਤੇ ਫਿਰ ਗੁਰੂ ਕੇ ਪਿਆਰਿਓ ਆਕੜਾ ਪ੍ਰਸ਼ਾਦ ਇੱਕ ਵਾਰੀ ਆਖੋ ਹਾਂ ਸਤਨਾਮ ਐ ਗਰਮ ਗਰਮ ਤਰਿਓਲੇ ਦਾ ਆਕੜਾ ਪ੍ਰਸ਼ਾਦ। ਦੁਨੀਆਂ ਤੇ ਕਿਸੇ ਜਮਾਤ ਵਿੱਚ ਦੁਨੀਆਂ ਦੀ ਕਿਸੇ ਜਗ੍ਹਾ ਉੱਤੇ ਦੁਨੀਆਂ ਦੇ ਕਿਸੇ ਮੰਦਰ ਵਿੱਚ ਭਾਵੇਂ ਕਿਹੋ ਜਿਹਾ ਵੀ ਹੋਵੇ ਕੜਾਹ ਪ੍ਰਸ਼ਾਦ ਕਦੇ ਨਹੀਂ ਜੇ ਵਰਤੀਂਦਾ। ਕਲਗੀਧਰ ਸਰਕਾਰ ਐਵੇਂ ਥੋੜ੍ਹੀ ਕੜਾਹ ਪ੍ਰਸ਼ਾਦ ਛਕਾਉਂਦੇ ਸੀ ਹੁਣ ਤੇ ਕੜਾਹ ਪ੍ਰਸ਼ਾਦ ਖੈਰ ਮਿਲਦਾ ਹੀ ਥੋੜ੍ਹਾ ਜਿਹਾ ਤੇ ਜੇ ਕਿਸੇ ਨੂੰ ਬਹੁਤਾ ਦੇਣ ਲੱਗਣ ਨਾ ਤੇ ਉਹ ਪਹਿਲਾਂ ਕਹਿੰਦਾ ਇੰਨਾ ਤੇਰਾ ਭਲਾ ਹੋ ਜਾਏ ਇਹਦੇ ਵਿੱਚ ਚੂਹੇ ਮਾਰਨ ਵਾਲੀ ਦਵਾਈ ਪਾਈ ਹੈ ਕਿਤੇ ਤੂੰ ਖੁੱਲ੍ਹਾ ਹੱਥ ਕਰ ਕਹੋ ਜੀ ਹੋਰ ਦਿਓ ਜਿਸ ਤਰ੍ਹਾਂ ਤੈਨੂੰ ਤਾਕਤ ਆਵੇ ਗਲਾ ਵੀ ਤਰ ਹੋ ਜਾਵੇ ਥੋੜ੍ਹੀ ਪ੍ਰਸ਼ਾਦ ਨਾ ਤੇ ਬਣਦਾ ਹੀ ਕੁਝ ਨਹੀਂ ਤੇਰੇ ਤੇ ਕਿਰਪਾ ਹੋਈ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਤਗੜਾ ਹੋ ਕੇ ਛਕਿਆ ਕਰ ਤਾਂ ਬੇਨਤੀ ਕਰ ਰਿਹਾ ਸਾਂ। ਖੱਟ ਕਰਮ ਕੁਲ ਸੰਯੁਗਤ ਹੈ ਖੱਟ ਕਰਮ ਇਹ ਹੈ ਕੀ ਚੀਜ਼ ਹੈ ਖੱਟ ਕਰਮ ਖੱਟ ਕਹਿੰਦੇ ਨੇ ਛੇ ਪੜੋ ਮਨੋ ਸਿਮਰਤੀ ਪੰਦਰਵਾਂ ਅਧਿਆਇ ਤੇ ਪਚੱਤਰਵਾਂ ਸਲੋਕ ਅਧਿਆਪਨੰ ਅਧਿਐਨੰ ਯਜਨੰ ਜਾਜਨੰ ਤਥਾ ਦਾਨ ਪ੍ਰਤੀਗ੍ਰਹਿ ਚ ਛਠ ਕਰਮ ਨਾਗਰੇ ਜਨਮਨਾ ਮਨੂ ਨੇ ਪੁੱਛਿਆ ਮਨੂ ਨੂੰ ਬ੍ਰਾਹਮਣਾ ਨੇ ਮੁਨੀਵਰ ਛੇ ਕਰਮ ਕੌਣ ਸੇ ਹੈ ਅਧਿਆਪਨੰ ਅਧਿਐਨੰ ਵਿਦਿਆ ਪੜ੍ਹਨੀ ਤੇ ਪੜ੍ਹਾਉਣੀ ਬ੍ਰਾਹਮਣਾ ਦੇ ਦੋ ਛੇ ਕਰਮ ਜਿਹੜੇ ਯਜਨੰ ਯਾਜਨੰ ਤਥਾ ਯੱਗ ਕਰਨੇ ਤੇ ਕਰਾਉਣੇ ਦਾਨ ਪ੍ਰਤੀਗ੍ਰਹਿ ਚ ਛਠ ਕਰਮ ਨਾਗਰੇ ਜਨਮਨਾ ਦਾਨ ਦੇਣਾ ਤੇ ਲੈਣਾ ਪਰ ਜਿਹੜੀਆਂ ਚੰਗੀਆਂ ਚੀਜ਼ਾਂ ਸੀ ਉਹ ਤਾਂ ਉਹਨਾਂ ਗ੍ਰਹਿਣ ਕਰ ਲਈਆਂ ਉਹਨਾਂ ਦਾਨ ਲੈਣ ਵੱਲ ਤੇ ਧਿਆਨ ਰੱਖਿਆ ਦੇਣ ਵੱਲ ਧਿਆਨ ਹੀ ਕੋਈ ਰੱਖਿਆ ਵਿਦਿਆ ਉੱਥੇ ਗਿਆ ਵਿਦਿਆ ਪੜ੍ਹਨ ਦੀ ਪੜ੍ਹਾਉਣੀ ਇਹਨਾਂ ਨੇ ਕਿਸੇ ਨੂੰ ਵਿਦਿਆ ਪੜ੍ਹਾਈ ਧਿਆਨ ਰੱਖਣਾ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੇ ਤੂੰ ਨਾ ਆਉਣ ਇਹਨਾਂ ਦੇ ਜੂਲੇ ਥੱਲੇ ਪਤਾ ਨਹੀਂ ਸਾਡੀ ਕੀ ਦਸ਼ਾ ਹੋ ਜਾਂਦੀ। ਗੁਰੂ ਨਾਨਕ ਬਾਬਾ ਜੀ ਨੇ ਇਹਨਾਂ ਜੂਲੇ ਥੱਲੋਂ ਕੱਢਿਆ ਵਿਦਿਆ ਪੜ੍ਹਨੀ ਤੇ ਪੜ੍ਹਾਉਣੀ ਯੱਗ ਕਰਨਾ ਤੇ ਕਰਾਉਣਾ ਇਹ ਆਪ ਨਹੀਂ ਜੇ ਕਰਦੇ ਲੋਕਾਂ ਕੋਲੋਂ ਕਰਾ ਲੈਂਦੇ ਨੇ ਪਤਾ ਪੈਸਾ ਉੱਥੋਂ ਹੀ ਮਿਲਣਾ ਜੇ ਆਪ ਕਿਤਾ ਤੇ ਪੈਸਾ ਖਰਚ ਹੋ ਜਾਣਾ। ਛੇ ਕਰਮ ਖੱਟ ਕਰਮ ਕੁੱਲ ਸੰਯੁਗਤ ਹੈ ਭਗਤ ਜੀ ਕਹਿੰਦੇ ਛੇ ਕਰਮਾਂ ਵਿੱਚ ਵੀ ਠੀਕ ਹੋਵੇ ਕੁੱਲ ਸੰਯੁਗਤ ਉੱਚੀ ਕੁੱਲ ਵਾਲਾ ਵੀ ਹੋਵੇ ਹਰ ਭਗਤ ਹਿਰਦੇ ਨਾਏ ਜੇ ਸਭ ਕੁਝ ਹੋਵੇ ਤੇ ਭਗਤੀ ਨਹੀਂ ਕਰਦਾ ਉਹ ਸੁੰਦਰ ਸਰੀਰ ਨੂੰ ਕੀ ਕਰਨਾ ਜਿਸ ਨੇ ਈਸ਼ਵਰ ਦੀ ਬੰਦਗੀ ਕੋਈ ਨਹੀਂ ਕੀਤੀ ਧਿਆਨ ਰੱਖਣਾ। ਖੱਟ ਕਰਮ ਕੁੱਲ ਸੰਯੁਗਤ ਹੈ ਹਰ ਭਗਤ ਹਿਰਦੇ ਨਾਏ ਚਰਨਾਰ ਬਿੰਦ ਨਾ ਕਥਾ ਭਾਵੇ ਸੰਧੀ ਸ਼ਬਦ ਹੈ ਚਰਨ ਅਰਵਿੰਦ ਅਰਵਿੰਦ ਕਹਿੰਦੇ ਨੇ ਕੌਲ ਚਰਨ ਕਹਿੰਦੇ ਨੇ ਚਰਨ ਚਰਨ ਕਮਲ ਚਰਨਾਰ ਬਿੰਦ ਨਾ ਕਥਾ ਭਾਵੇ ਜਿਹਨੂੰ ਪ੍ਰਭੂ ਦੇ ਚਰਨ ਕਮਲਾਂ ਦੀ ਕਥਾ ਹੀ ਚੰਗੀ ਨਹੀਂ ਲੱਗੀ। ਬਾਬਾ ਜੀ ਕਹਿੰਦੇ ਨੇ ਸੁਪਚ ਤੁਲ ਸਮਾਨ ਐਸਾ ਆਦਮੀ ਚੰਡਾਲ ਦੇ ਬਰਾਬਰ ਹੈ ਅਤ ਸੁੰਦਰ ਪੜੋ ਗੁਰਬਾਣੀ ਉਧਰ ਵੀ ਜਾਣਾ ਕਿਉਂਕਿ ਆਖਰੀ ਫੈਸਲੇ ਗੁਰਬਾਣੀ ਚੋਂ ਮਿਲਣੇ। ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਤਨਵੰਤ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਇਸ ਕਰਕੇ ਖਟ ਕਰਮ ਕੁਲ ਸੰਯੁਕਤ ਹੈ ਹਰ ਭਗਤ ਹਿਰਦੇ ਨਾਏ ਚਰਨਾਰ ਬਿੰਦਨਾ ਕਥਾ ਭਾਵੇ ਸੁਭਜ ਤੁਲ ਸਮਾਨ ਰੇ ਚਿਤ ਚੇਤ ਚੇਤ ਅਚੇਤ। ਭਗਤ ਜੀ ਕਹਿੰਦੇ ਚਿਤ ਨੂੰ ਆਖਿਆ, ਲੋਕਾਂ ਨੂੰ ਨਹੀਂ ਆਖਿਆ। ਜਿਤਨੀ ਗੁਰਬਾਣੀ ਹੈ ਨਾ, ਗੁਰੂ ਸਾਹਿਬਾਨ ਨੇ ਭਗਤਾਂ ਨੇ ਆਪਣੇ ਮਨ ਨੂੰ ਸਮਝਾਇਆ, ਲੋਕਾਂ ਨੂੰ ਨਹੀਂ ਆਖਿਆ। ਬਸ ਇੰਨਾ ਹੀ ਫਰਕ ਹੈ ਬਾਕੀਆਂ ਦਾ ਤੇ ਗੁਰੂ ਸਾਹਿਬਾਨ ਦਾ, ਬਾਕੀਆਂ ਬਾਣੀਆਂ ਦਾ ਤੇ ਇਸ ਬਾਣੀ ਦਾ ਇਹੋ ਹੀ ਅੰਤਰ ਹੈ ਕਿ ਗੁਰਬਾਣੀ ਨੇ ਆਪਣੇ ਆਪ ਨੂੰ ਪਹਿਲੇ ਸਮਝਾਇਆ। ਰੇ ਨਾ ਰੇ ਚਿੱਤ ਚੇਤ ਚੇਤ ਅਚੇਤ। ਬਾਬਾ ਜੀ ਕਹਿੰਦੇ ਚੇਤਾ ਕੋਈ ਨੀ, ਅਚੇਤ ਕਹਿੰਦੇ ਗਾਫਲ, ਐਡਾ ਤੂੰ ਬੇਪਰਵਾਹ ਹੋ ਗਿਆ, ਤੂੰ ਪ੍ਰਭੂ ਨੂੰ ਚੇਤਾ ਹੀ ਨੀ ਕੀਤਾ, ਤੂੰ ਦੇਖਦਾ ਨੀ। ਕਾਹੇ ਨਾ ਬਾਲਮੀਕੈ ਦੇਖ, ਤੂੰ ਨਿਗਾਹ ਮਾਰ ਕੇ ਦੇਖ ਜਿਹਨੂੰ ਲੋਕੀ ਚੰਡਾਲ ਕਹਿੰਦੇ ਸੀ, ਉਹਦੀ ਦਸ਼ਾ ਦੇਖ ਕਿ ਉਸ ਬਾਲਮੀਕ ਨੇ ਸਿਮਰਨ ਕੀਤਾ, ਤ੍ਰੇਤਾ ਯੁੱਗ ਆਉਣ ਤੋਂ ਪਹਿਲਾਂ ਸਾਰੀ ਰਾਮਾਇਣ ਲਿਖ ਛੱਡੀ। ਪਰ ਆਪ ਨੂੰ ਪਤਾ ਹੋਣਾ ਕਿ ਉਸ ਰਾਮਾਇਣ ਨੂੰ ਕੋਈ ਨਹੀਂ ਪੜ੍ਹਦਾ। ਇੱਕ ਤੇ ਉਹ ਸੰਸਕ੍ਰਿਤ ਵਿਕਟ ਭਾਸ਼ਾ ਹੈ, ਜਿਵੇਂ ਵੇਦਾਂ ਦੀ ਸੰਸਕ੍ਰਿਤ ਅਤੇ ਅੱਜ ਦੀ ਸੰਸਕ੍ਰਿਤ ਬਹੁਤ ਫਰਕ ਹੈ, ਉਹਦੀਆਂ ਮਾਤਰਾਵਾਂ ਹੀ ਬਹੁਤ ਸਾਰੀਆਂ ਹੁੰਦੀਆਂ ਨੇ ਵੇਦਾਂ ਦੀ ਸੰਸਕ੍ਰਿਤ ਦੀ। ਇਸੇ ਤਰ੍ਹਾਂ ਬਾਲਮੀਕ ਦੀ ਰਾਮਾਇਣ ਨੂੰ ਕੋਈ ਪੜ੍ਹਦਾ ਹੀ ਨਹੀਂ, ਇਸ ਕਰਕੇ ਵੀ ਨਹੀਂ ਪੜ੍ਹਦੇ ਕਿ ਉਸ ਵਿੱਚ ਬ੍ਰਾਹਮਣ ਦੀ ਤਾਰੀਫ ਨਹੀਂ ਲਿਖੀ ਹੋਈ। ਧਿਆਨ ਰੱਖਣਾ, ਤੁਲਸੀ ਦੀ ਕਿਉਂ ਪੜ੍ਹਦੇ ਨੇ? ਇੱਕ ਤੇ ਸੁਖੈਨ ਭਾਸ਼ਾ, ਦੂਸਰਾ ਬ੍ਰਾਹਮਣ ਦੀ ਬੜੀ ਉਸਤਤ ਕੀਤੀ ਹੋਈ ਉਹਦੇ ਵਿੱਚ, ਬ੍ਰਾਹਮਣ ਨੂੰ ਬਹੁਤ ਉੱਚਾ ਸਿੱਧ ਕਰ ਦਿੱਤਾ ਹੈ ਉਸ ਰਾਮਾਇਣ ਵਿੱਚ, ਇਸ ਕਰਕੇ ਉਹਨੂੰ ਜ਼ਿਆਦਾ ਪੜ੍ਹਦੇ ਨੇ। ਧਿਆਨ ਰੱਖਣ, ਪੜ੍ਹੋ ਉਹਦੇ ਚ ਲਿਖਿਆ, ਬਿਪਰ ਪੂਜਿਏ ਗਿਆਨ ਗੁਣਹੀਣਾ, ਜੋ ਲਿਖਿਆ ਉਹ ਪੜ੍ਹੋ। ਕਹਿੰਦੇ ਨੇ ਬ੍ਰਾਹਮਣ ਭਾਵੇਂ ਗੁਣਹੀਣ ਹੋਵੇ, ਮੂਰਖ ਹੋਵੇ, ਉਹਦੀ ਪੂਜਾ ਹੋਣੀ ਚਾਹੀਦੀ ਆ। ਬਿਪਰ ਪੂਜਿਏ ਗਿਆਨ ਗੁਣਹੀਣਾ, ਸ਼ੂਦਰ ਨਾ ਸੇਵੀਏ ਗਿਆਨ ਪਰਬੀਨਾ। ਸ਼ੂਦਰ ਕਿੰਨਾ ਵੀ ਵੱਡਾ ਕਿਉਂ ਨਾ ਹੋ ਜਾਵੇ, ਕਿੰਨਾ ਵੀ ਪ੍ਰਵੀਨ ਵਿਦਿਆ ਦੀ ਕਿਉਂ ਨਾ ਚਤੁਰ ਹੋ ਜਾਵੇ, ਬ੍ਰਹਮ ਗਿਆਨੀ ਬਣ ਜਾਵੇ, ਈਸ਼ਵਰ ਦਾ ਰੂਪ ਬਣ ਜਾਵੇ, ਉਹਦੀ ਸੇਵਾ ਕਦੇ ਨਹੀਂ ਕਰਨੀ ਚਾਹੀਦੀ। ਇਹ ਤੁਲਸੀ ਰਾਮਾਇਣ ਵਿੱਚ ਲਿਖਿਆ ਹੋਇਆ। ਇੱਕ ਵਾਰੀ ਆਖੋ ਸਤਨਾਮ। ਪਰ ਬਾਬਾ ਜੀ ਕਹਿੰਦੇ ਰੇ ਚਿਤ ਚੇਤ ਚੇਤ ਅਚੇਤ, ਕਾਹੇ ਨਾ ਬਾਲਮੀਕੇ ਦੇਖ, ਕਿਸ ਜਾਗ ਤੇ ਕਹਿ ਪਦੇ ਅਮਰਿਓ ਰਾਮ ਭਗਤ ਵਿਸ਼ੇਖ। ਪ੍ਰਕਿਰਤਕ ਅੱਖਰ ਹੈ ਵਿਸ਼ੇਖ, ਅਸਲੀ ਸ਼ੁੱਧ ਕੇ ਵਿਸ਼ੇਸ਼, ਕਿਹੜੀ ਜਾਤ ਤੋਂ ਉਹ ਕਿੱਥੇ ਪਹੁੰਚ ਗਿਆ, ਬ੍ਰਹਮਨਿਸ਼ਠੀ ਬਣ ਗਿਆ, ਰਾਮ ਭਗਤ ਵਿਸ਼ੇਖ। ਸਵਾਨ ਸਤਰਿਆ ਜਾਤ ਸਭ ਤੇ ਕ੍ਰਿਸ਼ਨ ਲਾਵੈ ਹੇਤ। ਸਵਾਨ ਸਤਰ ਕੁੱਤਿਆਂ ਦਾ ਦੁਸ਼ਮਣ, ਕਿਉਂਕਿ ਇਹਦੀ ਜਾਤੀ ਜਿਹੜੀ ਨਾ, ਧਿਆਨ ਰੱਖਣਾ, ਕੁੱਤੇ ਖਾ ਜਾਂਦੇ ਸੀ ਕੁੱਤੇ। ਹੁਣ ਬੰਦਾ ਬੜਾ ਹੈਰਾਨ ਹੋਵੇਗਾ ਵੀ ਕੁੱਤੇ ਵੀ ਖਾਂਦੇ ਆ, ਜੇ ਨਾ ਐਤਵਾਰ ਆਉਂਦਾ ਹੋਵੇ ਤਾਂ ਮੈਂ ਵੇਖ ਕੇ ਆਇਆ ਜੀ। ਅੱਜ ਤੋਂ ਤਕਰੀਬਨ 8-9 ਸਾਲ ਪਹਿਲਾਂ ਮੈਂ ਮਨੀਪੁਰ ਸਟੇਟ ਗਿਆ, ਸੁਣਦਾ ਤੇ ਹੁੰਦਾ ਸਾਂ, ਇੰਫਾਲ ਰਾਜਧਾਨੀ ਜਿਹੜੀ ਹੈ, ਸੁਣਦਾ ਸਾਂ ਵੀ ਉਹ ਲੋਕ ਕੁੱਤੇ ਖਾ ਜਾਂਦੇ ਨੇ। ਮੈਂ ਇੱਕ ਸਿੰਘ ਨੂੰ ਪੁੱਛਿਆ, ਮੈਂ ਕਿਹਾ ਸੁਣਿਆ ਬੰਦੇ ਕੁੱਤੇ ਖਾ ਜਾਂਦੇ ਨੇ, ਇਹ ਗੱਲ ਠੀਕ ਹੈ? ਕਹਿਣ ਲੱਗਾ ਇੱਦਾਂ ਕਰੋ ਭਾਈ, ਦੂਰੋਂ ਦੂਰੋਂ ਮੇਰੇ ਘਰ ਕੋਲ ਖਲੋ ਕੇ ਨਾ, ਮੇਰਾ ਘਰ ਉੱਧਰ ਹੀ ਆ, ਅਤੇ ਤੁਸੀਂ ਨਾ ਦੂਰ ਖਲੋ ਕੇ ਵੇਖ ਲੈਣਾ, ਕੋਈ ਸ਼ੱਕ ਨਹੀਂ ਉਹ ਕੁੱਤੇ ਤੁਹਾਨੂੰ ਵੱਧੇ ਨਜ਼ਰ ਆਉਣਗੇ, ਵੱਢਦੇ ਵੀ ਨਜ਼ਰ ਆਉਣਗੇ, ਅਤੇ ਕੁੱਤਿਆਂ ਦਾ ਮਾਸ ਜਿਹੜਾ ਬਾਕੀ ਸਾਰਿਆਂ ਮਾਸਾਂ ਨਾਲੋਂ ਮਹਿੰਗਾ ਵੀ, ਜਿਹਨੂੰ ਅਸੀਂ ਕਹਿੰਦੇ ਨਾ ਸਪੈਸ਼ਲ ਡਿਸ਼, ਜਦੋਂ ਪ੍ਰਾਹੁਣਾਚਾਰੀ ਕਰਦੇ ਨੇ ਉਹ ਲੋਕ ਤੇ ਕੁੱਤੇ ਦਾ ਮਾਸ ਹਾਜ਼ਰ ਕਰਦੇ। ਧਿਆਨ ਰੱਖਣਾ, ਇਹ ਕੋਈ ਐਡੀ ਹੈਰਾਨੀ ਵਾਲੀ ਗੱਲ ਨਹੀਂ, ਅੱਜ ਵੀ ਲੋਕੀ ਕੁੱਤੇ ਖਾਂਦੇ ਨੇ। ਸਵਾਨ ਸਤਰਿਆ ਜਾਤ ਸਭ ਤੇ ਕ੍ਰਿਸ਼ਨ ਲਾਵੇ, ਕ੍ਰਿਸ਼ਨ ਅਕਾਲ ਪੁਰਖ ਵਾਹਿਗੁਰੂ। ਪਰ ਕਿੱਡੀ ਕਮਾਲ ਦੀ ਗੱਲ ਹੈ, ਉਸ ਨੂੰ ਜਿਸ ਵੇਲੇ ਰਾਮ ਨਾਮ ਦੀ ਸੁਧ ਆਈ ਤੇ ਪ੍ਰਭੂ ਦੀ ਬੰਦਗੀ ਵਿੱਚ ਅਜਾ ਮਲ ਪਿੰਗਲਾ ਲੁਭਤ ਕੁੰਚਰ ਗਏ ਹਰ ਕੇ ਪਾਸ। ਬੜੇ ਬੜੇ ਪਾਪੀ ਜਿਹੜੇ ਨੇ ਜਦੋਂ ਬੰਦਗੀ ਕੀਤੀ, ਅੰਤਵਾਰ ਮੁੱਖ ਚੋਂ ਨਿਕਲਿਆ। ਪੜੋ ਗੂਜਰੀ ਰਾਗ ਸ੍ਰੀ ਤਰਲੋਚਨ ਜੀ ਅੰਤ ਦੀ ਵਿਆਖਿਆ ਕਰਦੇ ਨੇ, ਸਮਾਂ ਥੋੜਾ ਹੋਣ ਕਰਕੇ ਆਖਰੀ ਰਹਿਣ ਸੇਵਾ ਕਰਾਂ। ਅੰਤਕਾਲ ਨਾਰਾਇਣ ਸਿਮਰ ਐਸੀ ਚਿੰਤਾ ਮੈਂ ਜੇ ਮਰ, ਭਗਤ ਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇਰਦੇ ਬਸੈ। ਅੰਤਕਾਲ, ਪਰ ਜੇ ਅਭਿਆਸ ਕੀਤਾ ਹੋਵੇਗਾ ਤਾਂ ਮੂੰਹ ਚੋਂ ਵਾਹਿਗੁਰੂ ਨਿਕਲੇਗਾ, ਜੇ ਅਭਿਆਸ ਹੀ ਨਹੀਂ ਕੀਤਾ, ਬੇਬੇ ਮਰਨ ਲੱਗੀ ਆਖਰੀ ਸਾਹਾਂ ਤੇ ਸੀ ਤੇ ਉਹਦਾ ਪੋਤਰੀ ਉਹ ਜਵਾਈ ਸੀ ਰਾਮ ਲੁਭਾਇਆ, ਉਹਨੇ ਕਦੇ ਸਤਸੰਗ ਨਹੀਂ ਕੀਤਾ, ਰਾਮ ਆਖਿਆ ਹੀ ਨਹੀਂ ਕਦੇ। ਜਦੋਂ ਮੁੱਕਣ ਤੇ ਆਈ ਨਾ ਘੜੀ ਘੜੀ ਉਹਦੇ ਰਾਮ ਲਭਾਏ ਪੋਤਰੀ ਉਹ ਜਵਾਈ ਦੀ ਨਾ ਫੋਟੋ ਸਾਹਮਣੇ ਕਰ ਦੇਣਾ ਵੀ ਬੇਬੇ ਉਹਦੀ ਫੋਟੋ ਆ ਕੇ ਵੇਖ ਕੇ ਕਹਿ ਦੇਵੇ ਵੀ ਇਹ ਰਾਮ ਲੁਭਾਇਆ। ਕਈ ਵਾਰੀ ਆਖਿਆ, ਕਈ ਵਾਰੀ ਆਖਿਆ, ਉਹ ਤੰਗ ਆ ਕੇ ਕਹਿੰਦੀ ਹੈ ਮੈਨੂੰ ਪਤਾ ਸਾਡੀ ਨਿੱਕੋ ਦੇ ਘਰ ਵਾਲਾ ਵਾਰ ਵਾਰ ਕੀ ਵਿਖਾਉਣ ਡੇ ਹੋ। ਰਾਮ ਉਹਨੇ ਫਿਰ ਵੀ ਨਹੀਂ ਆਖਿਆ। ਜਦੋਂ ਤੱਕ ਅਸੀਂ ਅਭਿਆਸ ਨਾ ਕੀਤਾ ਹੋਵੇ ਅੰਤ ਸਮੇਂ ਸਾਡੇ ਮੁੱਖ ਚੋਂ ਰਾਮ ਨਿਕਲੇਗਾ ਕਿਵੇਂ? ਅਜਾ ਮਲ ਪਿੰਗਲਾ ਲੁਭਤ ਕੁੰਚਰ ਗਏ ਹਰ ਕੇ ਪਾਸ, ਐਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਤਰੇ ਰਵੀਦਾਸ। ਇਸ ਕਰਕੇ ਇੱਕ ਨਾਲ ਜੁੜ ਜਾ, ਵੇਖੋ ਨਾ ਗੁਰੂ ਬਾਬਾ ਜੀ ਇੱਕ ਨਾਲ ਜੁੜੇ ਹੋਏ। ਭਾਈ ਗੁਰਦਾਸ ਜੀ ਲਿਖਦੇ ਨੇ ਪੇਡੇ ਪੂਛਲ ਲੱਗੀਆਂ ਕਿਉਂ ਪਰ ਲੰਘਈ ਹੈ, ਭੂਤੇ ਕੈਰੀ ਦੋਤੀ ਨਿਸੈ ਸਾਜੀ ਹੈ, ਨਦੀ ਕਿਨਾਰੇ ਰੁਖੜਾ ਵੇ ਸੋਣਾ ਕੀ ਹੈ, ਮ੍ਰਿਤਕ ਨਾਲ ਵਿਆਈਏ ਸੁਹਾਗ ਨਾ ਥੀਏ, ਵਿਛ ਹਲਾ ਹਲ ਬੀਜ ਕੇ ਕਿਉਂ ਅਮਿਓ ਲਈਏ, ਮਨ ਮੁੱਖਾਂ ਸੇਤੀ ਪਿਹੜੀ ਜਮ ਡੰਡਾ ਸਹੀ ਹੈ। ਜੇ ਪ੍ਰੀਤੀ ਕਰਨੀ ਗੁਰਮੁਖ ਨਾਲ ਕਰ, ਮਨ ਮੁਖ ਨਾ ਕਰੀ ਪਿਆਰਿਆ। ਉਹ ਵੇਖ ਭਾਈ ਗੁਰਦਾਸ ਜੀ ਕਹਿੰਦੇ ਭੇਡੇ ਪੂਛਲ ਲੱਗਿਆ ਕਿਉਂ ਪਾਰ ਲੰਘਾਈਏ, ਭਾਈ ਸਾਹਿਬ ਜੀ ਕਹਿੰਦੇ ਭੇਡ ਤੇ ਆਪ ਸਾਰੀ ਡੁੱਬ ਜਾਂਦੀ ਹੈ, ਉਹ ਬੂਥੀ ਨੰਗੀ ਰੱਖਦੀ ਹੈ ਜਿਹੜੀ ਕਾਲੀ ਹੁੰਦੀ ਹੈ ਨਾ ਕਾਲਾ ਹਿੱਸਾ, ਉਹ ਹੀ ਨੰਗਾ ਰੱਖਦੀ, ਜੇ ਉਹਦੀ ਤੂੰ ਪੂਛ ਫੜ ਲਈ ਨਾ ਸਾਰੀ ਡੁੱਬ ਜਾਂਦੀ, ਪਹਿਲੇ ਤੈਨੂੰ ਡੁੱਬੇਗੀ ਤੇ ਫਿਰ ਉਹਨੇ ਆਪ ਬਚਣਾ। ਕਿਉਂ ਪਾਰ ਲੰਘਾਈ ਹੈ ਭੂਤੇ ਕੇਰੀ ਦੋਸਤੀ ਨਿਰਸੈ ਸਾਜੀ ਹੈ, ਇਹ ਆਦਮੀ ਹੋ ਕੇ ਭੂਤ ਪ੍ਰੇਤਾਂ ਦੀ ਪੂਜਾ ਕਰੇ ਜਾਂ ਉਹਨਾਂ ਨੂੰ ਵਸ਼ੀਭੂਤ ਕਰਨ ਦੇ ਯਤਨ ਕਰੇ, ਰੋਜ਼ ਸੈਂਸ ਹਲਟ ਪਲਪੀਟੇਸ਼ਨ ਹੁੰਦੀ ਰਹੇਗੀ ਕਿਤੇ ਭੂਤ ਮੇਰੇ ਤੇ ਨਾ ਆ ਪਵੇ, ਡਰ ਲੱਗਾ ਰਹੇਗਾ। ਪੂਤੇ ਕੇਰੀ ਦੋਸਤੀ ਨਿਸੈ ਸਾਜੀਏ, ਨਦੀ ਕਿਨਾਰੀ ਰੁਖੜਾ ਵੇ ਸੋਣਾ ਕੀ ਹੈ, ਨਦੀ ਦੇ ਕਿਨਾਰੇ ਰੁੱਖ ਹੋਵੇ ਇਹਦਾ ਕੀ ਵਸਾ ਹੈ, ਜਦੋਂ ਢਾਹ ਲੱਗੀ ਉਹ ਡਰ ਡਿੱਗਾ ਨਾ ਮਿੱਟੀ ਦਾ ਉਹਦੇ ਢਹਿ ਪਏਗਾ। ਮ੍ਰਿਤਕ ਨਾਲ ਵਿਆਹੀਏ ਸੁਹਾਗ ਨਾ ਥੀਏ, ਅਸਲ 'ਚ ਗੱਲ ਸਮਝਣ ਵਾਲੀ ਮ੍ਰਿਤਕ ਕੀ ਚੀਜ਼ ਆ, ਜਦੋਂ ਤੱਕ ਸਰੋਤੇ ਨਹੀਂ ਨਾ ਸਮਝਦੇ ਮ੍ਰਿਤਕ ਕੀ ਚੀਜ਼ ਹੈ, ਧਿਆਨ ਰੱਖਣਾ। ਜਦੋਂ ਤੱਕ ਸਾਨੂੰ ਇਹ ਸਮਝਣਾ ਹੈ ਭਾਈ ਸਾਹਿਬ ਕੀ ਕਹਿੰਦੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਬਿਨਾਂ, ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਬਿਨਾਂ ਕਿਸੇ ਗੁਰਸਿੱਖ ਨੂੰ ਕਿਸੇ ਅੱਗੇ ਆਪਣਾ ਆਪ ਅਰਪਣ ਨਹੀਂ ਕਰਨਾ, ਮੱਥਾ ਨਹੀਂ ਟੇਕਣਾ। ਔਰ ਸਾਨੂੰ ਕਈ ਪੁੱਛਦੇ ਆ ਉਹ ਗਏ ਸੋ ਉਹ ਤੇ ਬ੍ਰਹਮ ਗਿਆਨੀ ਨੇ, ਮੈਂ ਕਿਹਾ ਮੈਨੂੰ ਕੋਈ ਲੋੜ ਹੀ ਨਹੀਂ ਪਈ, ਜਿੱਦਣ ਦੀ ਬਾਣੀ ਪੜ੍ਹਨ ਲੱਗੇ ਹਾਂ ਜਿੱਦਣ ਦਾ ਅੰਮ੍ਰਿਤ ਪਾਨ 12 ਸਾਲ ਦੀ ਉਮਰ 'ਚ ਅੰਮ੍ਰਿਤ ਪਾਨ ਕਰ ਲਿਆ ਸੀ, ਗੁਰੂ ਵਾਲੇ ਬਣ ਗਏ ਹਾਂ, ਕੋਈ ਜ਼ਰੂਰਤ ਨਹੀਂ ਕਿਸੇ ਬਣੇ ਜਾਣ ਦੀ, ਨਾ ਕਦੇ ਗਏ ਹਾਂ ਨਾ ਅੱਗੇ ਜਾਣਾ, ਨਾ ਸਾਰਾ ਪਰਿਵਾਰ ਹੀ ਕਦੇ ਕਿਤੇ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਕਲਯੁਗ ਵਿੱਚ ਪੂਰਨ ਸਤਿਗੁਰੂ ਦੀ ਗੱਦੀ ਮੇਰੇ ਸਰਕਾਰ ਨੇ 1708 ਵਿੱਚ ਜੋਤੀ ਜੋਤ ਸਮਾਨ ਲੱਗਿਆਂ ਬਖਸ਼ਿਸ਼ ਕੀਤੀ, ਅਸੀਂ ਉਹਦੇ ਲੜ ਲੱਗੇ ਹੋਏ ਹਾਂ। ਇਸ ਕਰਕੇ ਕਿਸੇ ਜਗ੍ਹਾ ਜਾਣ ਦੀ ਲੋੜ ਹੀ ਨਹੀਂ ਪੈਂਦੀ, ਨਾਲੇ ਬੰਦੇ ਦੇ ਪਿੱਛੇ ਫਿਰਨ ਦੀ ਜ਼ਰੂਰਤ ਵੈਸੇ ਹੀ ਨਹੀਂ ਪੈਂਦੀ ਜੇ ਗੁਰਸਿੱਖ ਹੈ ਤਾਂ। ਬਾਬਾ ਜੀ ਕਹਿੰਦੇ ਨੇ ਮ੍ਰਿਤਕ ਨਾਲ ਵਿਆਹੀਏ ਸੁਹਾਗ ਨਾ ਥੀਏ, ਵਿੱਚ ਹਲਾ ਹਲ ਬੀਜ ਕੇ ਕਿਉਂ ਅਮਿਓ ਲਈਏ। ਸੰਸਕ੍ਰਿਤ ਅਖਰ ਹਲਾ ਹਲ, ਹਲਾਲ ਨਹੀਂ, ਧਿਆਨ ਰੱਖਣਾ, ਸੰਸਕ੍ਰਿਤ ਹਲਾ ਹਲ ਉਹਦਾ ਪ੍ਰਕਿਰਤਕ ਰੂਪ ਹੈ ਹਲਾਲ, ਵਿੱਚ ਹਲਾਲ ਜ਼ਹਿਰ ਬੀਜ ਕੇ, ਹਲਾ ਹਲ ਬੋਲਦੇ ਨੇ ਜ਼ਹਿਰ ਨੂੰ ਸੰਸਕ੍ਰਿਤ ਦੀ ਭਾਸ਼ਾ 'ਚ, ਜਿਵੇਂ ਹੱਥ ਨੂੰ ਪਾਣੀ ਕਹਿੰਦੇ ਆ ਸੰਸਕ੍ਰਿਤ ਦੀ, ਕਰ ਵੀ ਕਹਿੰਦੇ ਪਾਣੀ ਵੀ ਕਹਿੰਦੇ ਆ। ਵਿੱਚ ਹਲਾ ਹਲ ਬੀਜ ਕੇ ਕਿਉਂ ਅਮਿਓ, ਅੰਮ੍ਰਿਤ ਕਿੱਥੋਂ ਲੱਭੇਗਾ, ਤੂੰ ਬੀਜਿਆ ਤਾਂ ਜ਼ਹਿਰ ਹੈ, ਐਸ ਧਰਤੀ ਅੰਦਰ ਪ੍ਰਭੂ ਦਾ ਨਾਮ ਬੀਜ ਇਹ ਅੰਮ੍ਰਿਤ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਇਸ ਤੋਂ ਬਿਨਾਂ ਕੋਈ ਬਾਣੀ ਅੰਮ੍ਰਿਤ ਨਹੀਂ ਹੈਗੀ, ਧਿਆਨ ਰੱਖਣਾ। ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਹੀ ਅੰਮ੍ਰਿਤ ਹੈ ਜੋ ਮਨ ਨੂੰ ਤੁਹਾਨੂੰ ਅਮਰ ਕਰਦੀ ਹੈ। ਵਿਸ ਹਲਾਲ ਬੀਜ ਕੇ ਕਿਉਂ ਅਮਿਓ ਲਈ ਹੈ, ਭਾਈ ਗੁਰਦਾਸ ਜੀ ਕਹਿੰਦੇ ਜ਼ਹਿਰ ਬੀਜ ਕੇ ਅੰਮ੍ਰਿਤ ਦੀ ਪ੍ਰਾਪਤੀ ਕਦੇ ਵਾਸਤੇ ਨਾ ਹੋ ਸਕਦੀ, ਮਨ ਮੁੱਖਾਂ ਸੇਤੀ ਪਿਹੜੀ ਜਮ ਡੰਡਾ ਸਹੀ ਹੈ, ਇੱਕ ਨਾਲ ਜੁੜਦਾ ਪਿਆਰਿਆ। ਵੇਖ ਮੇਰੀ ਸੱਚੀ ਸਰਕਾਰ ਉਹ ਸਿੱਖ ਦੀ ਤਾਰੀਫ ਕਰਦੀ ਜਿਹੜੇ ਸੁਣਨ ਦੇ ਕਾਬਿਲ ਹੈ। ਹਾਂਜੀ,
ਇੱਕ ਓੰਕਾਰ ਸਤਿਗੁਰ ਪ੍ਰਸਾਦ,
ਅਕਾਲ ਪੁਰਖ ਇੱਕ ਹੈ, ਜਿਤਨੀ ਤ੍ਰਿਲੋਕੀ ਬਣੀ ਹੋਈ ਹੈ, ਦੇਵ ਲੋਕ, ਮਾਤ ਲੋਕ, ਪਤਾਲ ਲੋਕ, ਜੋ ਕੁਛ ਵੀ ਬਣਿਆ ਹੈ ਉਹ ਇੱਕ ਦਾ ਇੱਕ ਆਕਾਰ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਪ੍ਰਾਪਤੀ ਤਾਂ ਹੋਵੇਗੀ ਜੇ ਗੁਰੂ ਦੀ ਕਿਰਪਾ ਹੋਵੇਗੀ, ਤੇ ਗੁਰੂ ਦੀ ਕਿਰਪਾ ਦਾ ਪਾਤਰ ਬਣਨ ਵਾਸਤੇ ਤੈਨੂੰ ਮਨ ਅਰਪੋ ਧਨ ਰੱਖੋ ਆ ਗੇ, ਮਨ ਕੀ ਮਤ ਮੋਹੇ ਸਗਲ ਤਿਆਗੀ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ, ਤੇਰਾ ਤੇ ਕੁਝ ਨੀ ਹੈਗਾ, ਪਰ ਉਦੋਂ ਪਤਾ ਲੱਗੇ ਜਦੋਂ ਹੁਕਮ ਦੀ ਤਾਮੀਰ ਕਰਨ ਲੱਗ ਪਵੇਗਾ। ਹਾਂਜੀ,
ਸੋ ਦਰ ਤੇਰਾ ਕਿਹਾ ਸੋ ਕਰ ਕਿਹਾ,
ਇੱਕ ਵਾਰੀ ਆਖੋ ਸਤਨਾਮ। ਸੱਚੀ ਸਰਕਾਰ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਸ ਵੇਲੇ ਵੇਈਂ ਨਦੀ ਵਿੱਚ ਚੁਬੀ ਮਾਰੀ, ਧਿਆਨ ਰੱਖਣਾ ਕੱਪੜੇ ਬਾਹਰ ਪਏ ਸਨ। ਮਰਦਾਨਾ ਗਿਆ, ਬੇਬੇ ਜੀ ਭਾਈਆ ਜੀ ਨਾਨਕ ਡੁੱਬ ਗਿਆ। ਬੇਬੇ ਨਾਨਕ ਕੀ ਕਹਿਣ ਲੱਗੀ, ਦੇਖੋ ਕਿਤਨਾ ਬਲਾਈਂਡ ਫੇਥ ਹੈ, ਅੰਧ ਵਿਸ਼ਵਾਸ। ਮਰਦਾਨਾ ਜੀ ਮੇਰਾ ਵੀਰ ਡੁੱਬ ਨਾ ਸਕਦਾ, ਉਹ ਤੇ ਦੁਨੀਆਂ ਨੂੰ ਤਾਰਨ ਵਾਸਤੇ ਆਇਆ ਹੈ, ਉਹਦੀ ਮਹਿਮਾ ਨੂੰ ਮਰਦਾਨਾ ਜੀ ਤੁਸੀਂ ਤੇ ਮੈਂ ਕੀ ਸਮਝ ਸਕਦੇ ਹਾਂ, ਮੇਰਾ ਵੀਰ ਨਹੀਂ ਡੁੱਬ ਸਕਦਾ। ਇੱਕ ਦਿਨ ਗਿਆ, ਦੋ ਦਿਨ ਗਿਆ, ਸਰਕਾਰ ਜਿਹੜੀ ਸੀ ਨਾ ਅਕਾਲ ਪੁਰਖ ਵਗਦੇ ਹਾਜ਼ਰ ਹੋਏ, ਤੇ ਅਕਾਲ ਪੁਰਖ ਨੇ ਆਪਣਾ ਤਖ਼ਤ ਛੱਡਿਆ, ਧਿਆਨ ਰੱਖਣਾ, ਆਖਿਆ ਨਾਨਕ ਬਹਿ ਜਾ। ਇਸ ਕਰਕੇ ਕਿ ਸੰਸਾਰ ਤੇ ਜਿੰਨੇ ਵੀ ਬੰਦੇ ਮੈਂ ਭੇਜੇ ਨੇ ਤੇਰੇ ਤੋਂ ਪਹਿਲਾਂ ਸਾਰਿਆਂ ਨੇ ਆਪਣੀ ਪੂਜਾ ਕਰਾਈ ਹੈ, ਤੇ ਮੈਨੂੰ ਪੁੱਛਦਾ ਹੀ ਕੋਈ ਨਹੀਂ। ਇੱਕ ਤੂੰ ਹੈ ਜਿੰਨੇ ਮੇਰੀ ਪੂਜਾ ਸੰਸਾਰ ਤੇ ਕਰਾਈ ਹੈ, ਇਸ ਕਰਕੇ ਇਹ ਨਾਮ ਦਾ ਪਿਆਲਾ ਮੈਂ ਨਕਾ ਨਕ ਭਰ ਕੇ, ਜਦੋਂ ਦੀ ਮੈਂ ਦੁਨੀਆ ਰੰਗ ਬਰੰਗੀ ਬਣਾਈ ਹੈ ਨਾ, ਕਈ ਵਾਰੀ ਢਾਈ ਤੇ ਕਈ ਬਣੇ, ਮੈਂ ਤੈਨੂੰ ਇਹ ਨਾਮ ਦਾ ਪਿਆਲਾ ਭਰ ਕੇ ਦੇ ਰਿਹਾ। ਛੱਕ ਜਾ, ਨਕਾ ਨਕ ਭਰਿਆ, ਇੱਕ ਬੂੰਦ ਦੀ ਗੁੰਜਾਇਸ਼ ਨੇ ਛਕਿਆ। ਰੁਖਸਤ ਲਈ, ਜਿੱਥੇ ਕੱਪੜੇ ਲਏ ਸਨ ਥੋੜ੍ਹੀ ਦੂਰ ਤੇ, ਉਸ ਜਗ੍ਹਾ 'ਤੇ ਨਹੀਂ ਨਿਕਲੀ ਸਰਕਾਰ, ਥੋੜ੍ਹੀ ਦੂਰ ਜਾ ਕੇ ਨਿਕਲੀ, ਕਿਉਂਕਿ ਪਾਣੀ ਅਤੇ ਬਾਣੀ ਦਾ ਅਜੇ ਸੁਮੇਲ ਨਹੀਂ ਹੋਇਆ, ਕਿਉਂਕਿ ਸਮਾਂ ਨਹੀਂ ਸੀ ਆਇਆ। ਧਿਆਨ ਰੱਖਣਾ, ਫਿਰ ਉਸ ਪ੍ਰਕਰਨ ਨੂੰ ਕਦੇ ਸ਼ੁਰੂ ਕਰਾਂਗਾ ਕਿ ਪਾਣੀ ਅਤੇ ਬਾਣੀ ਇਹਦਾ ਸੁਮੇਲ ਕਿੰਨੇ ਜਾ ਕੇ ਮਿਟਾਇਆ, ਕਦੋਂ ਮਿਟਿਆ, ਕਿਵੇਂ ਮਿਟਿਆ। ਇੱਕ ਵਾਰੀ ਆਖੋ ਸਤਨਾਮ। ਹਜ਼ੂਰ ਉੱਥੇ ਨਿਕਲੇ ਤੇ ਗਰੀਬਨ ਵਾਜ ਨੇ ਉੱਚੀ ਉੱਚੀ ਆਖਿਆ, ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਭੈ ਸਰਬ ਸਮਾਲ। ਉਹ ਪ੍ਰਭੂ ਜੀ ਤੇਰਾ ਕਰ ਕਿਹੋ ਜਿਹਾ ਹੈ, ਵੀ ਮੈਂ ਕਹਿ ਨਹੀਂ ਸਕਦਾ ਕਿੱਡਾ ਖੂਬਸੂਰਤ ਹੈ, ਕਿੱਡਾ ਵੱਡਾ ਹੈ ਤੇਰਾ ਦਰ, ਤੇਰਾ ਕਰ ਪਤਾ ਨਹੀਂ ਕਿੱਡਾ। ਜਿਤ ਭੈ ਸਰਬ ਸੰਭਾਲੇ, ਜਿੱਥੇ ਬੈਠ ਕੇ ਸਾਰੀ ਦੁਨੀਆ ਤੈਨੂੰ ਚੇਤੇ ਕਰਦੀ ਹੈ, ਸੰਭਾਲਦੀ ਹੈ, ਸਾਰੀ ਦੁਨੀਆ ਤੈਨੂੰ ਯਾਦ ਕਰਦੀ ਏ। ਹਾਂਜੀ,
ਵਾਜੇ ਤੇਰੇ ਨਾਦੇ ਅਨੇਕ ਸੰਖਾ।
ਇਹ ਦੇਖੋ ਵਾਜੇ ਵੱਜਣ ਡਏ ਨੇ, ਇੱਕ ਬੰਨੇ ਮਾਨਵ ਜਾਤੀ ਬੋਲਦੀ ਪਈ ਏ, ਇੱਕ ਬੰਨੇ ਪੰਛੀ, ਪਤਾ ਨਹੀਂ ਕਿੰਨੀਆਂ ਜਾਤਾਂ ਦੇ ਪੰਛੀ ਨੇ ਬੋਲਦੇ, ਉਹ ਵੀ ਹੈਗੇ ਨੇ, ਬੋਲੀ ਸਾਨੂੰ ਸਮਝ ਨਹੀਂ ਆਉਂਦੀ। 42 ਲੱਖ ਜੀ ਜਲਮੇ ਹੋਤੇ, ਉਹ ਵੀ ਬੋਲਦੇ ਨੇ, ਧਿਆਨ ਰੱਖਣਾ, ਹੁਣ ਸਾਨੂੰ ਸਮਝ ਨਹੀਂ ਆ। ਪ੍ਰਭੂ ਜੀ ਉਹ ਸਾਰੀ ਜਗ੍ਹਾ ਤੇ ਤੇਰੇ ਵਾਜੇ ਜਿਹੜੇ ਨੇ ਹਰ ਜੀਵ ਦੇ ਅੰਦਰ ਵੱਜਦੇ ਪਏ ਨੇ। ਹਾਂਜੀ,
ਕੇਤੇ ਤੇਰੇ ਵਾਵਣ ਹਾਰੇ,
ਇੱਥੇ ਹੀ ਬਸ ਨਹੀਂ, ਬਹੁਤ ਸਾਰੇ ਆਦਮੀ ਤੇਰੀਆਂ ਬਖਸ਼ਾਂ ਜਿਨ੍ਹਾਂ ਉੱਤੇ ਹੋਈਆਂ ਨੇ, ਉਹ ਕੀ ਹੈ ਵੀ ਇਸ ਵੱਜਦੇ ਹੋਏ ਵਾਜੇ ਨਾਲ ਉਹਨੂੰ ਵਜਾਉਂਦੇ ਵੀ ਨੇ, ਵਾਵਣ ਹਾਰੇ ਗਾਉਂਦੇ ਵੀ ਨੇ ਤੇ ਵਜਾਉਂਦੇ ਵੀ ਨੇ। ਧਿਆਨ ਰੱਖਣਾ, ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ। ਹਾਂਜੀ,
ਕੇਤੇ ਤੇਰੇ ਰਾਗ ਭਰੀ ਸਿਉ ਕਹੀਏ,
ਰਾਗ ਭਰੀ ਸਿਉ, ਰਾਗ ਜਿਹੜੇ ਨੇ 6 ਰਾਗ, ਇਹਨਾਂ ਦੇ 5-5 ਇਸਤਰੀਆਂ ਤੇ 8-8 ਪੁੱਤਰ, ਬੜੀ ਲੰਮੀ ਇਹਨਾਂ ਦੀ ਕਥਾ ਹੈ। ਕਿਸੇ ਵੇਲੇ ਜਦੋਂ ਸਮਾਂ ਮਿਲਿਆ ਕਦੇ ਰਾਗ ਮਾਲਾ ਦੀ ਪੂਰੀ ਵਿਆਖਿਆ ਦਾ ਕਰਨ ਦਾ ਯਤਨ ਕਰਾਂਗਾ, ਭਈ ਇਹ ਇੱਕ ਇੱਕ ਰਾਗ ਦੇ ਕਿਹੜੇ ਕਿਹੜੇ ਪੁੱਤਰ ਕੀ ਨਾਂ ਸਨ ਉਹਨਾਂ ਦੇ, ਕਿਹੜੀਆਂ ਕਿਹੜੀਆਂ ਉਹ ਰਾਗ ਤੇ ਰਾਗਣੀਆਂ ਜਿਹਨੂੰ ਪਰੀਆਂ ਕਰਕੇ ਸੰਬੋਧਨ ਕੀਤਾ ਗਿਆ, ਉਹ ਵੀ ਤੈਨੂੰ ਗਾ ਰਹੀਆਂ ਨੇ।
ਕੇਤੇ ਤੇਰੇ ਗਾਵਣ ਹਾਰੇ,
ਉਹ ਵਜਾਉਂਦੇ ਵੀ ਨੇ ਸਾਜ਼ਾਂ ਨੂੰ। ਇੱਕ ਉਹ ਸਾਧ ਹੈ ਜਿਹਨੂੰ ਵਜਾਉਣ ਦੀ ਲੋੜ ਨਹੀਂ ਪੈਂਦੀ, ਆਪਣੇ ਆਪ ਵੱਜੀ ਜਾ ਰਿਹਾ। ਇਸ ਵੱਜਦੇ ਹੋਏ ਸਾਧ ਨਾਲ ਉਹ ਮਨੁੱਖ ਜਿਹੜਾ ਗਾਉਂਦਾ ਵੀ ਹੈ, ਪ੍ਰਭੂ ਤੇਰੀ ਸਿਫਤ ਸਲਾਹ ਦੇ ਮੈਂ ਜ਼ਿਕਰ ਕਰਾਂਗਾ। ਇੱਕ ਰਬਾਬ ਤੇ ਗੁਰੂ ਨਾਨਕ ਬਾਬਾ ਜੀ ਕੋਲ ਸੀ ਨਾ, ਇਹਦਾ ਵਸਫ ਹੋਰ ਹੈ, ਇਹਦੇ 4 ਪਰਦੇ ਸਨ, ਧਿਆਨ ਰੱਖਣਾ, ਰਜੋ ਗੁਣ ਤਮੋ ਗੁਣ ਸਤੋ ਗੁਣ ਤੋਂ ਉੱਤੇ 4ਥਾ ਪਦ। ਇੱਕ ਰਬਾਬ ਜਿਹੜੀ ਹੈ ਨਾ, ਹਜ਼ੂਰ ਤੋਂ ਤਕਰੀਬਨ 150 ਸਾਲ ਪਹਿਲੋਂ ਇੱਕ ਰਬਾਬ ਹੋਰ ਵੀ ਹੈਗੀ ਸੀ, ਸਮਾਂ ਥੋੜ੍ਹਾ ਹੋਣ ਕੇ ਉੱਧਰ ਨਾ ਜਾਵਾਂ, ਇੱਧਰ ਹੀ ਬਿਰਤੀ ਰੱਖੋ, ਮੈਂ ਜ਼ਿਕਰ ਕਰਾਂਗਾ। ਉਹ ਰਬਾਬ ਕਿਹੜੀ ਸੀ, ਉਹਨੂੰ ਕੌਣ ਵਜਾਉਂਦਾ ਸੀ, ਉਹ ਬੰਦਾ ਕਿੱਥੇ ਰਹਿੰਦਾ ਸੀ। ਹਾਂਜੀ,
ਗਾਵਨ ਤੁਦਨਾ ਪਵਨ ਪਾਣੀ ਵੈਸੰਤਰ।
ਜਿਨ੍ਹਾਂ ਦੇਵਤਿਆਂ ਨੂੰ ਲੋਕੀ ਪੂਜਾ ਕਰਦੀ ਹੈ, ਲੋਕ ਮੇਰੇ ਸਤਿਗੁਰ ਨੇ ਬੜਾ ਸਾਡੇ ਤੇ ਪਰਉਪਕਾਰ ਕੀਤਾ ਹੈ। ਗੀਤਾ ਵਿੱਚ ਵੈਸੇ ਮਨਾ ਕੀਤਾ ਜ਼ਰੂਰ ਹੈ, ਉਹ ਗੱਲ ਵੱਖਰੀ ਹੈ ਕਿ ਮਾਨਵ ਜਾਤੀ ਜਿਹੜੀ ਹੈ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਮੰਨਦੀ ਨਹੀਂ। ਗੀਤਾ ਸਪਸ਼ਟੀਕਰਨ ਕੀਤਾ, ਪੜ੍ਹੋ, ਯਾਦ ਕਰੋ, ਨੋਟ ਕਰੋ, ਨੌਵਾਂ ਅਧਿਆਏ ਤੇ ਪੰਜੀਵਾਂ ਸ਼ਲੋਕ, ਦੇਵਤਿਆਂ ਦੀ ਪੂਜਾ ਕਰਨ ਤੋਂ ਮਨਾ ਕੀਤਾ ਹੈ, ਮੋਏ ਹੋਏ ਪਿਤਰਾਂ ਦੀ ਪੂਜਾ ਕਰਨ ਤੋਂ ਮਨਾ ਕੀਤਾ ਹੈ, ਭੂਤ ਪ੍ਰੇਤਾਂ ਦੀ ਪੂਜਾ ਕਰਨ ਤੋਂ ਮਨਾ ਕੀਤਾ ਹੈ, ਨੌਵਾਂ ਅਧਿਆਏ ਤੇ ਪੰਜੀਵਾਂ ਸ਼ਲੋਕ। ਕੋਈ ਬਾਹਮਣ ਅੜ ਜਾਵੇ ਉਹਨੂੰ ਮੇਰੇ ਕੋਲ ਲੈ ਆਉਣਾ, ਗੀਤਾ ਸਮੇਤ ਮੈਂ ਵਿਖਾਵਾਂਗਾ। ਇਹ ਤੁਹਾਡੇ ਭਾਈਆ ਜੀ ਲਿਖ ਗਏ ਨੇ, ਜਾਣਤੀ ਦੇਵਤਾ ਦੀਵਾਨੀ ਪਿਤਰ ਨੇ ਅੰਤੀ ਪਿਤਰਤਾ ਭੂਤਾਨੀ ਜਾਣਤੀ ਭੂਤੇ ਜੀ ਜਾਣਤੀ ਮੱਧਿਆ ਜਵਾਪੀ ਮਾਂ। ਤਿੰਨਾਂ ਚੀਜ਼ਾਂ ਤੋਂ ਸ੍ਰੀ ਕ੍ਰਿਸ਼ਨ ਜੀ ਮਾਰੇ ਮਨਾ ਕੀਤਾ ਹੈ ਕਿਉਂਕਿ ਇਹ ਦੇਵਤੇ ਨੇ। ਇੱਕ ਵਾਰੀ ਧਿਆਨ ਰੱਖਣਾ, ਆਖੋ ਸਤਨਾਮ। ਪੁਰਾਣਾ ਕਦੇ ਕਥਾਵਾਂ ਪੜ੍ਹੇ ਉਹਨਾਂ ਨੇ, ਹੁਣ ਮਨੁੱਖ ਜਿਹੜਾ ਜੋ ਪੁਰਾਣਾ ਕਥਾਵਾਂ ਪੜ੍ਹਦਾ ਨਾ ਤੇ ਬੜਾ ਖੁਸ਼ ਹੁੰਦਾ, ਕਹਿੰਦਾ ਵੀ ਇੰਦਰ ਬੜੀ ਮੌਜ ਕਰਦਾ ਹੋਣਾ, ਉਹ ਜਿਹੜੇ ਦੇਵਤੇ ਨੇ ਉਹ ਵੀ ਬੜੇ ਚੰਗੇ ਹੋਣਗੇ। ਇਸ ਨੂੰ ਇਹ ਗਿਆਨ ਨਹੀਂ ਕਿ ਇੰਦਰ ਦੇ ਦਰਬਾਰ ਵਿੱਚ ਤਿੰਨ ਪ੍ਰਕਾਰ ਦੇ ਦੇਵਤੇ ਰਹਿੰਦੇ ਨੇ, ਜੱਛ, ਕਿੰਨਰ, ਗੰਧਰਵ। ਗਾਇਨ ਵੀ ਕਰਦੇ ਨੇ, ਵਾਦਨ ਵੀ ਕਰਦੇ ਨੇ, ਰਿਤ ਵੀ ਕਰਦੇ ਨੇ, ਇਹ ਚੀਜ਼ਾਂ ਤਿੰਨੇ ਮਿਲ ਕੇ ਨਾ ਸੰਗੀਤ ਬਣ ਜਾਂਦਾ। ਪਰ ਕਿੱਡੀ ਹੈਰਾਨੀ ਵਾਲੀ ਗੱਲ ਹੈ, ਇਹਨਾਂ ਸਾਰਿਆਂ ਦੇ ਮੂੰਹ ਜਾਨਵਰਾਂ ਦੇ ਤੇ ਸਰੀਰ ਬੰਦਿਆਂ ਦਾ। ਕਦੇ ਬੰਦੇ ਨੂੰ ਕਹੀਏ ਵੀ ਤੈਨੂੰ ਕੰਨ ਲਾ ਦਈਏ ਵੱਡੇ ਵੱਡੇ ਹਾਥੀ ਵਰਗੇ ਤੇ ਪੂਛ ਲੰਗੂਰ ਵਰਗੀ ਲਾ ਦਈਏ, ਚੰਗਾ ਤਾਂ ਦੇਵਤਾ ਬਣਾ ਦਈਏ, ਉਹ ਕਹਿੰਦਾ ਮੈਂ ਤੇ ਬੰਦਾ ਹੀ ਚੰਗਾ ਧਿਆਨ ਰੱਖਣਾ, ਉਹ ਨਹੀਂ ਕਵੇਗਾ। ਇਸ ਕਰਕੇ ਉਹ ਵੀ ਲੋਕ ਤੈਨੂੰ ਗਾਇਨ ਕਰਦੇ ਨੇ, ਗਾਵਨ ਤੁਦਨੋ ਪੌਣ ਪਾਣੀ ਵੈ ਸੰਤਰ, ਇਹ ਦੇਵਤੇ ਹਨ। ਹਾਂਜੀ,
ਗਾਵੇ ਰਾਜਾ ਧਰਮ ਦੁਆਰੇ,
ਇੱਕ ਵਾਰੀ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗਾਵੇ ਰਾਜਾ ਧਰਮ ਦੁਆਰੇ, ਧਰਮ ਰਾਜ ਵੀ ਜੋ ਤੇਰੇ ਦੁਆਰ ਦਾ ਇੱਕ ਖਾਸ ਉਲ ਖਾਸ ਆਦਮੀ ਹੈ ਉਹ ਵੀ ਗਾਉਂਦਾ ਹੈ, ਜੋ ਰਾਜਾ ਤੋਂ ਵੀ ਰਾਜ ਹੈ। ਅੰਜਨ ਬ੍ਰਹੀਨ ਹੈ, ਨਿਰੰਜਨ ਪ੍ਰਵੀਨ ਹੈ, ਕਿ ਸੇਵਕ ਅਧੀਨ ਹੈ, ਕਟਈਆ ਜਮ ਜਾਹਲ ਕੇ, ਦੇਵਨ ਕੇ ਦੇਵ ਮਹਾਦੇਵ ਹੂੰ ਕੇ, ਦੇਵਨਾਥ ਭੂਮ ਕੇ ਪੁਜਈਆ ਹੈ, ਮੁਹੱਈਆ ਮਹਾਬਾਲ ਕੇ, ਰਾਜਨ ਕੇ ਰਾਜਾ ਮਹਾਸਾਜ ਹੂੰ, ਕੁਸਾਜਾ ਮਹਾਜੋਗ ਹੂੰ, ਜੋਗੀਆਂ ਤਰਈਆ ਦੁਰਮ ਛਾਲ ਕੇ, ਕਾਮਨਾ ਕੇ ਕਰ ਹੈ ਕਬੂਤਾ ਕੇ ਹਰ ਹੈ, ਕੇ ਸਿਧਤਾ ਕੋ ਸਾਥੀਆਂ ਕੇ, ਕਾਲ ਹੈ ਕੁਚਾਲ ਕੇ, ਆਖੋ ਸਤਨਾਮ। ਇਸ ਕਰਕੇ ਹੇ ਪ੍ਰਭੂ, ਜਿਨ੍ਹਾਂ ਨੂੰ ਮਨੁੱਖ ਕਹਾਣੀਆਂ ਸੁਣ ਸੁਣ ਕਹਿੰਦਾ ਮੈਂ ਵੀ ਉਹਨਾਂ ਵਰਗਾ ਹੋ ਜਾਵਾਂ, ਉਹ ਤੇ ਤੇਰੇ ਦਰ ਉੱਤੇ ਨਾ ਝਾੜੂ ਫੇਰਦੇ ਨੇ, ਮਾਸ਼ਕੀ ਬਣ ਕੇ ਛਿੜਕਾਅ ਕਰਦੇ ਫਿਰਦੇ ਨੇ। ਹਾਂਜੀ,
ਗਾਵਨ ਤੁਦਨਾ ਚੇਤ ਗੁਪਤ ਲਿਖ ਜਾਣਨ,
ਉਹ ਵੀ ਤੈਨੂੰ ਗਾਉਂਦਾ ਜੋ ਸਾਰੇ ਜੀਵਾਂ ਦੀਆਂ ਦੋ ਸ਼ਕਤੀਆਂ ਚਿੱਤਰਗੁਪਤ ਲੇਖਾ ਲਿਖਦੀਆਂ ਨੇ ਰਾਤ ਦਿਨ, ਉਹ ਵੀ ਤੈਨੂੰ ਗਾਵਨ ਤੁਦਨੋ ਚਿੱਤ ਗੁਪਤ, ਗੁਪਤ ਤੇ ਚਿੱਤ ਜ਼ਾਹਰਾ ਤੌਰ ਤੇ ਜਿਹੜੇ ਅਸੀਂ ਔਗਣ ਕਰਦੇ ਹਾਂ ਉਹਨਾਂ ਤੇ ਗੁਪਤ ਅੰਦਰ ਬਹਿ ਕੇ ਪਾਪ ਕਮਾਣੇ ਸੋਚ ਕੋ ਕੁੰਡੀ ਜਾਣੀਏ, ਹਾਟ ਪਟਨ ਵਿਜ ਮੰਦਰ ਪੰਨੇ ਕਰ ਚੋਰੀ ਕਰ ਆਵੇ, ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛੁਪਾਵੇ। ਇਸ ਕਰਕੇ ਉਹ ਹਰ ਬੰਦੇ ਦੀ ਸ਼ੀਟ ਰੋਲ ਤਿਆਰ ਕਰਦੇ ਰਹਿੰਦੇ ਨੇ, ਜਿਵੇਂ 109 ਤੇ 10:15 ਵਜੇ ਜਿਹੜਾ ਮੁਜਰਮ ਪੁਲਿਸ ਦੇ ਹੱਥ ਆਇਆ ਹੋਵੇ ਨਾ ਉਹਨੂੰ ਰੋਜ਼ ਹਾਜ਼ਰੀ ਲਵਾਉਣੀ ਪੈਂਦੀ ਹੈ। ਇਸੇ ਤਰ੍ਹਾਂ ਭਾਈ ਨਾਮ ਤੋਂ ਹੀ ਨੇ ਅਸੀਂ ਸਾਰੇ ਹੀ ਮੁਜਰਮ ਹਾਂ ਤੇ ਸਾਡੀ ਰੋਜ਼ ਹੀ ਹਾਜ਼ਰੀ ਲੱਗਦੀ ਹੈ ਚਿੱਤਰਗੁਪਤ ਦੇ, ਵੀ ਆ ਕੀ ਕਰਮ ਅਸੀਂ ਕਰਦੇ ਪਏ ਹਾਂ। ਹਾਂਜੀ,
ਲਿਖ ਲਿਖ ਧਰਮ ਵਿਚਾਰੇ,
ਧਰਮ ਰਾਜ ਉਹਦੀਆਂ ਲਿਖਤਾਂ ਨੂੰ ਬੈਠ ਕੇ ਵਿਚਾਰ ਕਰਦਾ, ਜ਼ਿਆਦਤੀ ਕਿਤੇ ਕਿਸੇ ਨਾਲ ਵੀ ਨਹੀਂ ਕਰਦਾ। ਪੜੋ ਬਾਣੀ ਆਸਾ ਦੀ ਵਾਰ ਤੀਸਰੀ ਪੌੜੀ, ਬਾਬਾ ਜੀ ਕਹਿੰਦੇ ਆਪੀ ਨੇ ਭੋਗ ਭੋਗ ਕੇ ਹੋਏ ਪਸਮੜ ਪੌਰ ਸਦਾਇਆ, ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕਿਰਤ ਵਾਚੀਏ ਬਹਿ ਲੇਖਾ ਕਰ ਸਮਝਾਇਆ। ਧਰਮ ਨਾਲ ਜ਼ਿਆਦਤੀ ਨਹੀਂ ਕਰਦਾ, ਕੋਈ ਬੰਦਾ ਉੱਥੇ ਅੜ ਜਾਏ ਨਾ ਵੀ ਤੂੰ ਬਈ ਮੇਰੇ ਨਾਲ ਜ਼ਿਆਦਤੀ ਕਰਦਾ ਤੇ ਧਰਮ ਰਾਜ ਕੌੜਾ ਨਹੀਂ ਬੋਲਦਾ, ਉਹ ਕਹਿੰਦਾ ਭਾਈ ਗੱਲ ਸੁਣ, ਮੇਰੀ ਤੇਰੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਆ ਤੂੰ ਆਪਣੀ ਸ਼ੀਟ ਰੋਲ ਵੇਖ ਲੈ, ਬਹਿ ਲਿਖ ਕਰ ਸਮਝਾਇਆ। ਜਿਵੇਂ ਚੰਗਾ ਸਿਆਣਾ ਸ਼ਾਹੂਕਾਰ ਆਪਣੀ ਆਸਾਮੀ ਨਾਲ ਕੌੜਾ ਨਹੀਂ ਬੋਲਦਾ, ਫਿਰ ਕੋ 5-7 ਹਜ਼ਾਰ ਰੁਪਈਆ ਲੈਣਾ ਮੈਂ ਕੌੜਾ ਬੋਲੇ ਤੇ ਉਹ ਵੀ ਨਹੀਂ ਮਿਲਣਾ, ਜੇ ਮੁਕੱਦਮਾ ਕੀਤਾ ਤੇ ਉਹ ਕਹਿ ਦੇਗਾ ਜੀ ਮੇਰਾ ਖਰਚਾ ਪੂਰੇ ਦਾ, ਮੈਂ 5 ਰੁਪਈਏ ਮਹੀਨੇ ਦੇਵਾਂਗਾ ਤੇ ਮੇਰੀ ਰਕਮ ਹੀ ਡੁੱਬ ਜਾਣੀ। ਚੰਗਾ ਸਾਹੂਕਾਰ ਜਿਹੜਾ ਨਾ ਉਹ ਪਿਆਰ ਨਾਲ ਸਮਝਾਉਂਦਾ, ਇਸੇ ਤਰ੍ਹਾਂ ਧਰਮ ਰਾਜ ਜਿਹੜਾ ਨਾ ਉਹ ਪਿਆਰ ਨਾਲ ਲੇਖੇ ਨੂੰ ਵਾਜ ਕੇ ਬਹਿ ਲੇਖਾ ਕਰ ਸਮਝ।
ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇ,
ਮਹਾਰਾਜ ਤੇ ਬ੍ਰਹਮਾ ਹੋਰ ਕਈ ਦੇਵੀਆਂ ਜਿਹਨੂੰ ਲੋਕੀ ਮੱਥਾ ਟੇਕਦੇ ਨੇ, ਸਾਡਾ ਵੀ ਕੰਮ ਤਕਰੀਬਨ ਉਹ ਜਿਹਾ ਢਿੱਲਾ ਹੁੰਦਾ ਹੀ ਜਾਂਦਾ। ਮੈਂ ਵੇਖਣਾ ਵਾ ਹਿੰਦੁਸਤਾਨ ਵਿੱਚ, ਵੇਖਦਾ ਨਹੀਂ ਅਟਲ ਸੱਚਾਈ ਜੇ ਧਿਆਨ ਰੱਖਣਾ। ਟਰੱਕ ਲਿਆਉਂਦੇ ਨੇ, ਧਿਆਨ ਟਰੱਕ ਲਿਆਂਦਾ ਸਰਦਾਰ ਜੀ ਨੇ, ਪਹਿਲੇ ਗੁਰਦੁਆਰੇ ਪ੍ਰਸ਼ਾਦ ਕਰਾਇਆ ਅਤੇ ਬੱਕਰਾ ਲੈ ਕੇ ਆਇਆ, ਧਿਆਨ ਰੱਖਣਾ ਬੱਕਰਾ ਪਿੱਛੋਂ ਬੰਨੀ ਆਇਆ ਗੁਰਦੁਆਰੇ ਪ੍ਰਸ਼ਾਦ। ਇਸ ਕਰਕੇ ਉਹਨੂੰ ਮੈਂ ਸਿੱਖਿਆ ਗਲੋਂ ਲਾ ਦਈਏ ਪ੍ਰਸ਼ਾਦ ਕਰਾਇਆ ਅਤੇ ਬੱਕਰੇ ਸਮੇਤ ਉਹਨੇ ਦੰਤੇਸ਼ਵਰੀ ਮਾਤਾ ਦੇ ਜਾਣਾ। ਕਿੱਡਾ ਹਨੇਰੇ ਸਾਈਂ ਦਾ, ਇਹ ਕੋਈ ਤ੍ਰੇਤੇ ਯੁੱਗ ਦੀਆਂ ਗੱਲਾਂ ਨਹੀਂ, ਮੈਂ ਆਪਣੀ ਅੱਖਾਂ ਨਾਲ ਪਤਾ ਨਹੀਂ ਕਿੰਨੀ ਉਮਰ ਹੋ ਗਈ ਦੇਖਦਿਆਂ ਨੂੰ, ਤਕਰੀਬਨ 30 ਸਾਲ ਤੋਂ ਉੱਤੇ ਹੋ ਗਿਆ ਮੈਂ ਆਪਣੀ ਅੱਖਾਂ ਨਾਲ ਵੇਖਦਾ। ਡੋਂਗਰਗੜ੍ਹ ਚਲੇ ਜਾਈਏ, MP 'ਚ ਇੱਕ ਜਗ੍ਹਾ ਡੋਂਗਰਗੜ੍ਹ, ਉੱਥੇ ਕਦੇ ਚਲੇ ਜਾਓ, ਉਸ ਤੋਂ ਅੱਗੇ ਆ ਕੇ ਮਹਾਰਾਸ਼ਟਰ ਸ਼ੁਰੂ ਹੁੰਦਾ, ਉੱਥੇ ਪਹਾੜ 'ਤੇ ਦੇਵੀ ਦਾ ਮੰਦਰ। ਇੰਨੇ ਹਿੰਦੂ ਨਹੀਂ ਜਾਂਦੇ ਜਿੰਨੇ ਸਾਡੇ ਗੁਰੂ ਕੇ ਲਾਲ ਤੁਰੇ ਜਾਂਦੇ। ਧਿਆਨ ਰੱਖਣਾ, ਮਨੁੱਖ ਨੂੰ ਸਮਝਣਾ ਹੋਵੇਗਾ, ਸਾਨੂੰ ਕਲਗੀਧਰ ਸਰਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰੂ, ਜਦੋਂ ਤੱਕ ਸਾਡਾ ਗੁਰੂ ਗ੍ਰੰਥ ਸਾਹਿਬ ਨਾਲ ਸੁਨੇਹੀ ਕੋਈ ਨਹੀਂ, ਅਸੀਂ ਬੰਦਿਆਂ ਦੇ ਪਿੱਛੇ ਤੁਰ ਪੈਂਦੇ। ਲੈ ਬੰਦੇ ਨੂੰ ਆਪਣਾ ਹੀ ਪਤਾ ਨਹੀਂ ਮੈਂ ਕੱਲ ਕੀ ਖਾਧਾ ਅਤੇ ਕੀ ਖਾਣਾ ਮੈਂ ਕੱਲ, ਉਹ ਬੰਦਾ ਜਿਹਨੂੰ ਆਪਣਾ ਹੀ ਪਤਾ ਨਹੀਂ, ਸੁਰਤ ਕੋਈ ਨਹੀਂ, ਅਸੀਂ ਉਹਦੇ ਕੋਲ ਲੈ ਕੇ ਹੀ ਸਕਦੇ ਹਾਂ। ਨਿਰੰਕਾਰ ਦੀ ਪੂਜਾ ਕਰਨੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰੰਕਾਰ ਦਾ ਰੂਪ ਹੈ, ਇਹਦੇ ਵਿੱਚੋਂ ਹੀ ਸਾਨੂੰ ਸਾਰੀਆਂ ਚੀਜ਼ਾਂ ਮਿਲਣੀਆਂ ਨੇ। ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮਿਲਦੇ। ਹਾਂਜੀ,
ਸੋਹਨ ਤੇਰੇ ਸਦਾ ਸਵਾਰੇ,
ਉਹ ਤੇਰੇ ਦਰ ਉੱਤੇ ਸਦਾ ਸੋਹਦੇ ਨੇ ਲੋਕ, ਉਹਨਾਂ ਦੀ ਪੂਜਾ ਕਰਦੇ ਨੇ ਭੁਲੇਖੇ ਵਿੱਚ ਆ ਕੇ, ਜਿੱਥੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਭਗਤਾਂ ਨੇ ਸਾਨੂੰ ਮਨਾ ਕੀਤਾ। ਇੱਕ ਵਾਰੀ ਆਖੋ ਸਤਨਾਮ।
ਹਾਂਜੀ, ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ,
ਉਹ ਇੰਦਰ ਜਿਸਨੇ ਗੌਤਮ ਤਪੇ ਦੀ ਪਤਨੀ ਨਾਲ ਧੋਖਾ ਕੀਤਾ। ਧਿਆਨ ਰੱਖਣਾ, ਸਹਿਸ ਸਰੀਰ ਚਿੰਨ ਪਗ ਹੂਏ ਤਾ ਮਨ ਪਛੋਤਾਇਆ। ਐਡਾ ਕਲੰਕਿਤ ਇੰਦਰ ਹੈ, ਫਿਰ ਵੀ ਲੋਕ ਉਹਦੀ ਪੂਜਾ ਕਰੀ ਜਾਂਦੇ। ਵੇਦ ਮੈਂ ਪੜ੍ਹੇ ਨੇ, ਇੱਕ ਪੂਰਾ ਚੈਪਟਰ ਤਕਰੀਬਨ 25-30 ਸਫ਼ੇ ਉਹਦੀ ਸਿਫਤ ਦਾ ਨਾ ਮੰਤਰ ਲਿਖੇ ਨੇ। ਮੈਂ ਕਿਹਾ ਸੱਚੇ ਪਾਤਸ਼ਾਹ ਐਸ ਰਿਸ਼ੀ ਦੀ ਮੱਤ ਮਾਰੀ ਗਈ ਹੈ। ਇਹ 15-20 ਸਫ਼ੇ ਜਿਹੜੇ ਨੇ, ਜੇ ਕਦੇ ਨਿਰੰਕਾਰ ਦੀ ਉਸਤ ਕਰਦਾ ਤੇ ਨਿਰੰਕਾਰ ਇਹਨੂੰ ਮਿਲ ਜਾਣਾ ਸੀ। ਬੈਠਾ ਹੋਇਆ ਬੰਦਾ ਆਜੜੀ, ਇੱਕ ਵਾਰੀ ਆਖੋ ਸਤਨਾਮ। ਉਹ ਕਿਵੇਂ ਮਿਲਦਾ? ਭੋਲੇ ਪਾਏ ਮਿਲੇ ਰਘੁਰਾਇਆ। ਆਜੜੀ ਬੈਠਾ ਹੋਇਆ ਸੀ ਤੇ ਉਹ ਕਹਿੰਦੇ ਅਸੀਂ ਖੁਦਾਵੰਦ ਕਰੀਮ ਜੇ ਤੂੰ ਦਰਸ਼ਨ ਦੇਵੇ ਤੈਨੂੰ ਮੈਂ ਭੇਡਾਂ ਦਾ ਦੁੱਧ ਪਿਆ ਵਾ। ਧਿਆਨ ਰੱਖਣਾ, ਹੇ ਖੁਦਾਵੰਦ ਕਰੀਮ ਜੇ ਦਰਸ਼ਨ ਦੇਵੇ ਮੈਂ ਭੇਡਾਂ ਦੀ ਉਹਦਾ ਤੈਨੂੰ ਕੋਟ ਬਣਾ ਕੇ ਦੇਵਾਂ। ਕੋਹੇ ਤੂਰ ਤੋਂ ਮੂਸਾ ਉਤਰਿਆ ਸੀ, ਸੇਵਕ ਨਾਲ ਸਨ, ਮੂਸਾ ਇਹ ਗੱਲ ਸੁਣਦਾ ਪਿਆ ਸੀ ਕਿਉਂਕਿ ਬਾਰ ਬਾਰ ਇਸੇ ਗੱਲ ਨੂੰ ਉਹ ਕਹਿ ਰਿਹਾ ਸੀ। ਅਦਤ ਮੂਸਾ ਨੇ ਉਹਦੇ ਲੱਕ ਵਿੱਚ ਲੱਤ ਮਾਰੀ, ਕਹਿਣ ਲੱਗਾ ਮੂਰਖ, ਖੁਦਾਵੰਦ ਕਰੀਮ ਨੂੰ ਭੇਡਾਂ ਦਾ ਦੁੱਧ ਪਿਆਉਣਾ? ਗਾਈਆਂ ਨਹੀਂ ਹੈਗੀਆਂ, ਉਠਣੀਆਂ ਨਹੀਂ ਹੈਗੀਆਂ, ਲੱਤ ਮਾਰੀ ਅੱਗੇ ਚਲਾ ਗਿਆ, ਅੱਗੇ ਚਲਾ ਗਿਆ। ਛੇਲੇ ਉਹ ਅੱਗੇ ਚਲਾ ਗਿਆ ਤੇ ਖੁਦਾਵੰਦ ਕਰੀਮ ਉਸ ਆਜੜੀ ਦੇ ਸਾਹਮਣੇ ਆ ਕੇ ਬਹਿ ਗਿਆ। ਆਖਿਆ ਪਿਆਰਿਆ ਖੋਲ ਨੇਤਰ, ਨੇਤਰ ਖੋਲੇ, ਬੜੀ ਪ੍ਰਚੰਡ ਜੋਤ ਸਾਹਮਣੇ ਉਸਨੇ ਸਜਦਾ ਕੀਤਾ। ਤੇ ਉਸ ਵੇਲੇ ਮੂਸਾ ਅੱਗੇ ਜਾ ਰਿਹਾ ਸੀ, ਉਹਨੂੰ ਆਖਿਆ ਮੂਸਾ ਦਰਸ਼ਨ ਨਹੀਂ ਦਿੱਤੇ? ਧਿਆਨ ਰੱਖਣਾ ਇਤਿਹਾਸ ਪੜ੍ਹੋ, ਦਰਸ਼ਨ ਨਹੀਂ ਦਿੱਤੇ, ਦਰਸ਼ਨ ਤੇ ਉਹਨੂੰ ਹੋਏ ਹੀ ਕੋਈ ਨਾ ਕਿਸੇ ਨੂੰ ਵੀ। ਉਲਾਮ ਹੋਇਆ, ਉਲਾਮ ਕਹਿੰਦੇ ਆਕਾਸ਼ਵਾਣੀ ਹੋਈ, ਮੂਸਾ ਤੈਨੂੰ ਮੈਂ ਪੈਗੰਬਰ ਬਣਾਇਆ ਸੀ ਇਸ ਕਰਕੇ ਕਿ ਤੂੰ ਦੁਨੀਆਂ ਨੂੰ ਮੇਰੇ ਨਾਲ ਜੋੜ ਤੇ ਮੇਰੇ ਨਾਲ ਜੁੜੇ ਹੋਏ ਲੱਕ ਵਿੱਚ ਤੂੰ ਲੱਤ ਮਾਰੀ ਹੈ, ਉਹਨੂੰ ਨਹੀਂ ਮਾਰੀ, ਉਹ ਲੱਤ ਤੂੰ ਮੈਨੂੰ ਮਾਰੀ ਹੈ। ਹਾਂਜੀ,
ਦੇਵਤਿਆਂ ਦਰ ਨਾਲੇ,
ਬੜੇ ਬੜੇ ਦੇਵਤੇ ਜਿਹੜੇ ਨੇ ਜਿਨ੍ਹਾਂ ਦੀ ਪਤਾ ਨਹੀਂ ਕਿੰਨੀ ਕਿੰਨੀ ਲੰਮੀ ਉਮਰ ਹੋਵੇਗੀ, ਉਹ ਸਾਰੇ ਦੇਵਤੇ ਜਿਹੜੇ ਨੇ ਉਹ ਹੇ ਪ੍ਰਭੂ ਜੀ ਤੈਨੂੰ ਗਾਇਨ ਕਰਦੇ ਨੇ, ਤੇਰਾ ਸਿਮਰਨ ਕਰਦੇ ਪਏ ਨੇ।
ਗਾਵਨ ਤੁਧਨ ਸਿੱਧ ਸਮਾਧੀ ਅੰਦਰ,
ਦੋ ਚੀਜ਼ਾਂ ਨੇ, ਬੰਦੇ ਤੇ ਅਵਤਾਰਾਂ ਨਾਲ। ਧਿਆਨ ਰੱਖਣਾ, ਬੰਦੇ ਤੇ ਅਵਤਾਰਾਂ ਨਾਲੋਂ ਇਹ ਸਿੱਧ ਦਰਮਿਆਨ ਵਿੱਚ ਰਹਿੰਦੇ ਪੁੱਗੇ ਹੋਏ ਜੋਗੀ। ਗਾਵਨ ਤਦੋਂ ਸਿੱਧ ਸਮਾਧੀ ਅੰਦਰ, ਉਹ ਪੁੱਗੇ ਹੋਏ ਜੋਗੀ ਜਿਹੜੇ ਆਪਣੇ ਆਪ ਨੂੰ ਮੰਨਦੇ ਨੇ, ਉਹ ਵੀ ਪ੍ਰਭੂ ਜੀ ਤੈਨੂੰ ਯਾਦ ਕਰਦੇ ਨੇ, ਤੇਰਾ ਸਿਮਰਨ ਕਰਦੇ ਨੇ।
ਗਾਵਨ ਤਦੋਂ ਸਾਧ ਵਿਚਾਰੇ,
ਸਾਧ ਦੀ ਪਰਿਭਾਸ਼ਾ ਜਿਹੜੀ ਹੈ ਉਹ ਸੁਖਮਨੀ ਸਾਹਿਬ ਚ ਮਿਲਦੀ। ਧਿਆਨ ਰੱਖਣਾ, ਉੱਥੇ ਕਿਹਾ ਨਾਨਕ ਸਾਧ ਪ੍ਰਭ ਭੇਦ ਨਾ ਭਾਈ, ਸਤਿਗੁਰੂ ਬ੍ਰਹਮ ਗਿਆਨੀ ਤੇ ਸਾਧ ਤੇ ਅਕਾਲ ਪੁਰਖ ਵਾਹਿਗੁਰੂ, ਇਹ ਇੱਕੋ ਹੀ ਰੂਪ ਜੇ ਧਿਆਨ ਰੱਖਣ, ਕਦੇ ਧੋਖਾ ਨਾ ਖਾ ਜਾਈਏ। ਉਹ ਸਾਧ ਨਹੀਂ ਜੋ ਆਪਣੀ ਪੂਜਾ ਕਰਾਉਂਦਾ ਹੈ। ਮੰਨ ਲਓ ਇੱਕ ਜਗ੍ਹਾ ਗੁਰਪੁਰਬ ਸੱਦਿਆ ਤੇ ਉਹ ਕਹਿਣ ਲੱਗੇ ਜੀ ਕਥਾ ਸੁਖਮਨੀ ਸਾਹਿਬ ਦੀ ਕਰ ਜਾਓ, ਆਏ ਉਹ ਤੁਸੀਂ ਆਉਂਦੇ ਨੀ ਕਦੇ। ਮੈਂ ਕਿਹਾ ਠੀਕ ਹੈ। ਉਸ ਜਗ੍ਹਾ ਦਾ ਨਾ ਖਾਮ ਗਾਓ ਮਹਾਰਾਸ਼ਟਰ ਵਿੱਚ, ਜ਼ਿਲ੍ਹਾ ਬੁਲਢਾਣਾ ਲੱਗਦਾ। ਇੱਕ ਦਿਨ ਸੰਗਤ ਥੋੜ੍ਹੀ ਆਈ ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਕੱਲ੍ਹ ਥੋੜ੍ਹੀ ਆਈ ਗੱਲ ਕੀ ਹੈ? ਨਿਆਲਸਿਆਂ ਦਿਆਲਸਿਆਂ ਕਿਰਪਾਲਸਿਆਂ ਗੋਪਾਲਸਿਆਂ ਕੱਲ੍ਹ ਆਏ ਨੀ, ਗੱਲ ਕੀ ਹੈ? ਕਹਿਣ ਲੱਗੇ ਜੀ ਸਾਡੇ ਗੁਰੂ ਆਏ ਹੋਏ ਸਨ। ਬੜਾ ਹਨੇਰੇ ਸਾਈਂ ਦਾ। ਮੈਂ ਕਿਹਾ ਆਹ ਗੁਰੂ ਫਿੱਕਾ ਹੋ ਗਿਆ? ਨਹੀਂ ਜੀ, ਉਹ ਸਾਲ ਮਗਰੋਂ ਆਉਂਦੇ ਨੇ ਤੇ ਉਹਨਾਂ ਨੂੰ ਉਗਰਾਹੀਆਂ ਦੇ ਦਿੰਦੇ ਆ ਤੇ ਉਹ ਫਿਰ ਚਲੇ ਜਾਂਦੇ ਨੇ। ਮੈਂ ਕਿਹਾ ਕਹੋ ਕਿ ਮੰਗਤਾ ਆਇਆ ਸੀ? ਗੁਰੂ ਥੋੜ੍ਹੀ ਆਇਆ ਸੀ, ਗੁਰੂ ਤੇ ਦਾਤਾ ਹੈ। ਗੁਰੂ ਕੋ ਸਾਲ ਮਗਰੋਂ ਮੰਗਣ ਥੋੜ੍ਹੀ ਜਾਂਦਾ, ਧਿਆਨ ਰੱਖਣਾ ਅਸੀਂ ਕਦੋਂ ਤੁਰੇ ਜਾਂਦੇ ਹਾਂ। ਬੜਾ ਅਜਬ ਤਮਾਸ਼ਾ ਹੈ। ਗੁਰੂ ਕੇ ਸਿੱਖਾਂ ਨੂੰ ਬੜਾ ਚੁਸਤ ਰਹਿਣਾ ਪਵੇਗਾ ਜ਼ਿੰਦਗੀ ਵਿੱਚ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਨੂੰ ਮੰਨਣਾ ਮਹਾਂ ਪਾਪ ਹੈ। ਧਿਆਨ ਰੱਖਣਾ ਤੇ ਮੰਨੀਏ ਤਾਂ ਜੇ ਪੂਰਨ ਹੋਵੇ। ਤੇ ਮੈਨੂੰ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਯਾਦ ਆ ਗਈ। ਹਜ਼ੂਰ ਬੈਠੇ ਸਨ ਨਾ ਉਹ ਥੱਲੇ ਪਹਾੜੀ ਦੇ, ਹਸਨਾ ਅਬਦਾਲ ਜਿਹਨੂੰ ਅਸੀਂ ਪੰਜਾ ਸਾਹਿਬ ਕਹਿੰਦੇ। ਵੇਖੋ ਨਾ ਆਤਮਾ ਨੂੰ ਕਿੱਡੀ ਠੰਡ ਪੈਂਦੀ ਹੈ। ਠੰਡੀ ਆਤਮਾ ਨਾਲ ਬੋਲੋ ਸਤਨਾਮ। ਉਸ ਕੰਧਾਰੀ ਨੇ, ਉਸ ਵਲੀ ਨੇ ਪਤਾ ਨੀ ਕਿੰਨੇ ਮਨ ਪੱਕੇ ਪੱਥਰ ਜਿਹੜਾ ਸੀ ਨਾ ਬੜਾ ਵੱਡਾ, ਗੁਰੂ ਨਾਨਕ ਬਾਬਾ ਜੀ ਨੂੰ ਮਾਰ ਦੇਣ ਵਾਸਤੇ ਉੱਤੋਂ ਰੇੜਿਆ। ਆਪ ਜੀ ਨੇ ਪਹਾੜੀ ਦੇਖੀ, ਬੜੀ ਉੱਚੀ ਪਹਾੜੀ, ਚੜ੍ਹਨ ਲੱਗਾ ਬੰਦਾ ਥੱਕ ਜਾਂਦਾ। ਜਿਸਲੇ ਪੱਥਰ ਆਇਆ ਤੇ ਗੁਰੂ ਨਾਨਕ ਬਾਬਾ ਜੀ ਮਰਦਾਨਾ ਕਹਿਣ ਲੱਗਾ, ਸੱਚੇ ਪਾਤਸ਼ਾਹ ਐ ਤੇ ਕੋਈ ਨਾ ਛੱਡਦਾ। ਗੁਰੂ ਨਾਨਕ ਬਾਬਾ ਜੀ ਕਹਿਣ ਲੱਗੇ, ਮਰਦਾਨਿਆ ਕੁੱਝ ਨਾ ਹੁੰਦਾ, ਨਿਰੰਕਾਰ ਨੂੰ ਯਾਦ ਕਰਿਆ। ਮੇਰੀ ਸਰਕਾਰ ਆਲਾ ਨੇ ਜਦੋਂ ਪੱਥਰ ਕੋਲ ਆਇਆ ਇੰਜ ਕਰਕੇ ਹੱਥ ਉਹ ਪੰਜਾ ਹੀ ਲੱਗ ਗਿਆ, ਜਿਵੇਂ ਮੋਮ ਦੇ ਵਿੱਚ ਲੱਗ ਜਾਂਦਾ। ਬੜੀਆਂ ਹਕੂਮਤਾਂ ਨੇ ਉਸ ਪੰਜੇ ਨੂੰ ਤੋੜਨ ਦਾ ਯਤਨ ਵੀ ਕੀਤਾ, ਤਰਾਸ਼ਣ ਦਾ ਧਿਆਨ ਰੱਖਣਾ, ਪਰ ਜਿੰਨਾ ਜਿੰਨਾ ਉਹਨਾਂ ਪੁੱਟਿਆ ਨਾ ਉਹਨਾਂ ਪੰਜਾ ਹੋਰ ਅੱਗੇ ਤੁਰਿਆ ਜਾ ਰਿਹਾ ਸੀ। ਇੱਕ ਗੱਲ ਹੋਰ ਕਹਿ ਦੇ, ਇੱਕ ਵਾਰੀ ਆਖੋ ਸਤਨਾਮ। ਸਰਦਾਰ ਮੋਹਨ ਸਿੰਘ ਜੀ ਠੇਕੇਦਾਰ ਚੰਡੀਗੜ੍ਹ, ਉਹਨਾਂ ਦੀ ਕੋਠੀ ਪੂਰਾ ਪਤਾ ਲਿਖਿਆ ਹੋਇਆ। ਉਹਨਾਂ ਦੇ ਕੋਲ ਇੱਕ ਬੰਦਾ ਮੁਸਲਮਾਨ ਕੰਮ ਕਰਦਾ ਸੀ। ਕਹਿਣ ਲੱਗਾ ਵੀ ਮੈਂ ਮੱਕੇ ਮੁਨੱਵਰ ਦੀ ਜ਼ਿਆਰਤ ਕਰਾਂਵਾਂ। ਧਿਆਨ ਰੱਖਣਾ, ਗੁਰੂ ਨਾਨਕ ਦੀ ਹਸਤੀ ਕੀ ਹੈ, ਬਾਣੀ ਕੀ ਚੀਜ਼ ਹੈ, ਤੇ ਅਸੀਂ ਕਿੱਥੇ ਤੁਰੇ ਜਾਂਦੇ ਹਾਂ? ਹਜ਼ੂਰ ਗਏ, ਜੋ ਕੁਝ ਮੱਕੇ ਵਿੱਚ ਕੀਤਾ ਸਾਰਿਆਂ ਨੂੰ ਤਕਰੀਬਨ ਪਤਾ ਹੈ। ਉਹ ਵੀ ਗਿਆ ਹੱਜ ਕਰਨ ਵਾਸਤੇ। ਕਹਿਣ ਲੱਗਾ ਮੈਂ ਐਡੀ ਦੂਰ ਹੱਜ ਕਰਨ ਵਾਸਤੇ ਆਇਆ ਵਾਂ ਤੇ ਦੇਖਿਆ ਵੀ ਕੁਝ ਨਾ ਤੇ ਮਜ਼ਾ ਨਹੀਂ ਆਇਆ। ਉਸ ਨੇ ਕਿਸੇ ਤਰੀਕੇ ਨਾਲ ਆਪਣੀ ਪੱਟੀ ਨੂੰ ਚੁੱਕਿਆ, ਚੁੱਕ ਕੇ ਉਹਨੇ ਦੇਖਿਆ ਕਿ ਸੰਗੇ ਅਸਵਦ ਜਿਹੜਾ ਨਾ ਝੁਕਿਆ ਹੋਇਆ। ਇਹ ਉਹ ਪੱਥਰ ਹੈ ਕਾਲਾ ਜਿਹਨੂੰ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਹਜ਼ਰਤ ਮੁਹੰਮਦ ਸਾਹਿਬ ਨੇ ਆਪਣੇ ਚਾਰ ਪੈਰਾਂ ਕੋਲੋਂ ਚਾਦਰ 'ਚ ਵਲੇਟ ਕੇ ਕੰਧ ਨਾਲ ਲਾਇਆ ਸੀ। ਹੁਣ ਸੰਗੇ ਅਸਵਦ ਚੁੰਮ ਕੇ ਲੰਘਦੇ ਨੇ। ਉਹਨੇ ਪੱਟੀ ਖੋਲ੍ਹੀ, ਜ਼ਰਾ ਜਿਹਨੇ ਖਸਕਾ ਲਈ ਕਿਸੇ ਤਰੀਕੇ ਨਾਲ ਭੀੜ ਵਿੱਚ, ਵੇਖਿਆ ਤੇ ਪੱਥਰ ਝੁੱਕਣ ਲੱਗਾ, ਪੱਥਰ ਤੇ ਝੁਕਦਾ ਹੀ ਨਹੀਂ। ਉਹਨੇ ਬਾਹਰ ਆ ਕੇ ਇੱਕ ਸ਼ੇਖ ਨੂੰ ਮਿੱਤਰਤਾ ਪਾਈ, ਉਹਨੇ ਆਖਿਆ ਵੀ ਮੈਨੂੰ ਕੋਈ ਸ਼ਕੂਕ ਨੇ। ਉਹ ਕਹਿਣ ਲੱਗਾ ਭਾਈ ਦੱਸ ਤੂੰ ਮੇਰਾ ਮਿੱਤਰ ਹੈ? ਕਹਿਣ ਲੱਗਾ ਫਿਰ ਕਿਸੇ ਦਿਨ ਗੱਲ ਕਰਾਂਗੇ। ਫਿਰ ਦਿਨ ਬੀਤੇ, ਉਹਨੂੰ ਚਾਹ ਪਾਣੀ ਪਿਆਉਂਦਾ ਰਿਹਾ, ਮਾਇਆ ਵੀ ਦਿੰਦਾ ਰਿਹਾ। ਕਹਿਣ ਲੱਗਾ ਵੀ ਮੈਨੂੰ ਕੁਛ, ਕਹਿੰਦਾ ਤੂੰ ਅੱਗੇ ਵੀ ਆਖਿਆ ਸੀ ਹੁਣ ਵੀ ਕਹਿੰਦਾ ਗੱਲ ਕਰ, ਗੱਲ ਕੀ ਹੈ, ਤੂੰ ਮੇਰਾ ਦੋਸਤ ਹੈ? ਕਹਿਣ ਲੱਗੇ ਉਹ ਗੱਲ ਨਹੀਂ, ਤੂੰ ਮੈਨੂੰ ਪੀਰ ਦਸਤਗੀਰ ਦਾ ਪੰਜਾ ਦੇ, ਇਕਰਾਰ ਕਰ। ਮੁਸਲਮਾਨ ਦੋ ਚੀਜ਼ਾਂ ਤੋਂ ਬਹੁਤ ਡਰਦੇ ਨੇ, ਇੱਕ ਉੱਚਦੇ ਪੀਰਾਂ ਕੋਲੋਂ, ਇੱਕ ਪੀਰ ਦਸਤਗੀਰ ਕੋਲੋਂ। ਮੁਸਲਮਾਨ ਬਹੁਤ ਡਰਦੇ ਆ। ਬਹਾਵਲਪੁਰ ਸਟੇਟ ਵਿੱਚ ਇੱਕ ਨਦੀ ਵਹਿੰਦੀ ਹੈ ਪਾਕਿਸਤਾਨ ਵਿੱਚ, ਉਹਦੀ ਨਦੀ ਦੇ ਕੰਢੇ ਇੱਕ ਪਿੰਡ ਹੈ, ਉਸ ਪਿੰਡ ਦਾ ਨਾਂ ਹੈ ਉੱਚ। ਧਿਆਨ ਰੱਖਣਾ, ਉੱਚ ਦਾ ਅਰਥ ਹੈ ਨਹੀਂ ਵੀ ਉੱਚਦੇ ਪੀਰ ਨਾ, ਉਹਨਾਂ ਪੀਰਾਂ ਕੋਲ ਮੁਸਲਮਾਨ ਬਹੁਤ ਡਰਦੇ। ਪੰਜਾ ਦੇ ਉਹਨੇ ਦਸਤਗੀਰ ਦਾ ਪੰਜਾ ਦਿੱਤਾ। ਉਹਨੇ ਆਖਿਆ ਗੱਲ ਵੀ ਮੈਨੂੰ ਇਹ ਸਮਝ ਨਹੀਂ ਆਈ ਵੀ ਆ ਪੱਥਰ ਝੁਕਿਆ ਕਿਵੇਂ, ਪੱਥਰ ਟੁੱਟਦੇ ਜਾਂਦਾ, ਤਰਾਸ਼ਿਆ ਜਾਂਦਾ, ਪਰ ਪੱਥਰ ਮੋਮ ਵਾਂਗ ਇਹਨਾਂ ਕਿਵੇਂ ਝੁਕਿਆ? ਕਹਿਣ ਲੱਗ ਗੱਲ ਤੇ ਤੂੰ ਮਾੜੀ ਕੀਤੀ ਹੈ, ਪਰ ਮੈਂ ਹੁਣ ਤੂੰ ਮੈਂ ਦਸਤਗੀਰ ਦਾ ਪੰਜਾ ਦਿੱਤਾ, ਮੈਂ ਝੂਠ ਨਹੀਂ ਬੋਲ ਸਕਦਾ। ਤੁਹਾਡੇ ਇਲਾਕੇ ਵਿੱਚੋਂ ਇੱਕ ਵਾਰੀ ਇੱਥੇ ਇੱਕ ਨਾਨਕ ਸ਼ਾਹ ਫਕੀਰ ਆਇਆ ਸੀ, ਆਖੋ ਉਹ ਆਪਣੇ ਚਰਨ ਜਿਹੜੇ ਨਾ ਐਸ ਹੁਜਰੇ ਵੱਲ ਕਰਕੇ ਲੰਮਾ ਪੈ ਗਿਆ ਸੀ, ਤੇ ਰਾਤ ਜਦੋਂ ਉਹ ਲੰਮਾ ਪਿਆ ਐ ਸੰਗੇ ਅਸਦ ਉਹਦੇ ਪੈਰ ਚੁੰਮਣ ਵਾਸਤੇ ਝੁਕਦਾ ਪਿਆ ਸੀ। ਬਦਕਿਸਮਤੀ ਹੈ ਕਿ ਅੰਮ੍ਰਿਤ ਵੇਲੇ ਇੱਕ ਮਜੌਰ ਨੇ ਉਸ ਮਹਾਂਪੁਰਸ਼ ਫਕੀਰ ਦੇ ਲੱਕ ਵਿੱਚ ਲੱਤ ਮਾਰੀ, ਲਾਤੀ ਨਹੀਂ ਮਾਰੀ, ਗੁਸਤਾਖੀ ਵੀ ਕੀਤੀ, ਤੈਨੂੰ ਪਤਾ ਨਹੀਂ ਕਾਫਰਿਆਂ ਤੂੰ, ਤੈਨੂੰ ਪਤਾ ਨਹੀਂ ਤੂੰ ਜ਼ਿਆਰਤ ਕਰਨ ਵਾਸਤੇ ਖੁਦਾ ਦੇ ਘਰ ਵੱਲ ਪੈਰ ਕੀਤੇ ਹੋਏ ਨੇ। ਹਜ਼ੂਰ ਨੇ ਬੜੀ ਮਿੱਠੀ ਜ਼ਬਾਨ ਵਿੱਚ ਬੜੇ ਪ੍ਰੇਮ ਨਾਲ ਆਖਿਆ, ਪਿਆਰਿਆ ਲੱਤ ਕਿਉਂ ਮਾਰਨਾ ਪਿਆਰੇ, ਜਿੱਧਰ ਖੁਦਾ ਦਾ ਘਰ ਨਹੀਂ ਉੱਧਰ ਹੀ ਕਰਦੇ। ਉਸ ਨੇ ਕ੍ਰੋਧ ਨਾਲ ਜਦੋਂ ਚਰਨ ਫੜ ਕੇ ਚੁੱਕੇ ਘੁਮਾਏ ਮੱਖਾ ਤੇ ਫਿਰਿਆ, ਪਰ ਇਹ ਸੰਗੀ ਜਿੰਨਾ ਝੁਕਿਆ ਸੀ ਝੁਕਿਆ ਹੀ ਰਹਿ ਗਿਆ। ਇਹ ਤੁਹਾਡੇ ਦੇਸ਼ ਵਿੱਚੋਂ ਉਹ ਨੂਰੇ ਇਲਾਹੀ ਹਜ਼ਰਤ ਤਬੀਬਾਂ ਸਰਵਰੇ ਕਾਇਨਾਤ ਆਇਆ ਸੀ, ਜਿਹਦੀ ਕਿਰਪਾ ਨਾਲ ਇਹ ਭਾਈ ਝੁਕਿਆ ਹੋਇਆ। ਇਸ ਕਰਕੇ ਗੁਰੂ ਕੇ ਪਿਆਰਿਓ, ਗੁਰੂ ਨਾਨਕ ਦੀ ਬਾਣੀ ਤੇ ਉਸ ਦੇ ਆਸ਼ੇ ਦੇ ਉਪਾਸ਼ਕ ਬਣੋ ਜੇ ਕੁਝ ਪ੍ਰਾਪਤ ਕਰਨਾ ਹੈ ਤਾਂ। ਹਾਂਜੀ,
ਗਾਵਨ ਤੁਧਨਾ ਜਤੀ ਸਤੀ ਸੰਤੋਖੀ,
ਬੜੇ ਬੜੇ ਜਤੀ ਬੜੇ ਬੜੇ ਸਤੀ ਸਤੋ ਗੁਣ ਨੂੰ ਗ੍ਰਹਿਣ ਕਰਦੇ ਹਨ। ਗਾਵਨ ਤੁਧਨੋ ਜਤੀ ਸਤੀ ਰਜੋ ਗੁਣ ਤਮੋ ਗੁਣ ਸਤੋ ਗੁਣ, ਸਤੋ ਗੁਣ ਇਹਨਾਂ ਸਾਰਿਆਂ ਵਿੱਚੋਂ ਕੁਝ ਚੰਗਾ ਜ਼ਰੂਰ ਹੈ, ਪਰ ਬਾਬਾ ਜੀ ਕਹਿੰਦੇ ਇਹਦੇ ਵਿੱਚ ਵੀ ਇੱਕ ਨੁਕਸ ਹੈ ਕਿ ਸਤਿਆ ਮਨ ਸੰਤੋਖ ਉਪਜੈ ਦੇਣੇ ਕੈ ਵਿਚਾਰ, ਦੇ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ। ਰਜੋ ਗੁਣ ਤਮੋ ਗੁਣ ਸਤੋ ਗੁਣ ਵਿੱਚ ਇਹ ਗੁਣ ਚੰਗਾ ਤੇ ਹੈ, ਪਰ ਇੱਕ ਨੁਕਸ ਹੈ, ਉਹ ਦਿੰਦਾ ਤੇ ਹੈ 100 ਰੁਪਈਏ, ਸਾਡੇ ਪੰਜਾਬ 'ਚ ਬੜਾ ਰਿਵਾਜ ਹੈ। ਬਾਬਾ ਜੀ ਇਹ ਮਹੀਨੇ ਦਾ ਇਕੱਠਾ ਹੀ ਬਿੱਲ ਲੈ ਲਓ, ਗਿਆਨੀ ਜੀ ਮਹੀਨੇ ਦਾ ਬਿੱਲ ਇਕੱਠਾ ਹੀ ਲੈ ਲਓ, ਭਾਈ 100 ਰੁਪਈਆ ਰੋਜ਼। ਹਾਂਜੀ ਕੀ ਅਰਦਾਸ ਕਰਨੀ ਹੈ? ਨਿਹਾਲ ਸਿੰਘ ਦਿਆਲ ਸਿੰਘ ਬੰਦਾ ਪੁੱਛਿਓ, ਦਸਾਂ ਨੇ ਚਾਹ ਨਹੀਂ ਆਉਂਦੀ ਗੁਰੂ ਨੂੰ ਮੂਰਖ ਬਣਾਉਂਦੀ, ਦਸਾਂ ਨੇ ਬਾਜ਼ਾਰ ਚਾਹ ਨਹੀਂ ਆਉਂਦੀ, 100 ਰੁਪਈਆ ਨਿਹਾਲ ਸਿੰਘ ਦਿਆਲ ਸਿੰਘ ਕਿੱਡਾ ਹਨੇਰੇ ਸਾਈ ਦਾ ਇਕੱਠਾ ਹੀ ਬਿੱਲ ਮਹੀਨੇ ਦਾ ਤਾਰ ਦਿੰਦੇ ਨੇ। ਅਕਾਲ ਪੁਰਖ ਵਾਹਿਗੁਰੂ ਘੱਟ ਘੱਟ ਕੇ ਅੰਤਰ ਕੀ ਜਨ ਨਹਾਰ ਪ੍ਰਭੂ ਪਰਬੀਨ, ਮੇਰਾ ਪ੍ਰਭੂ ਬੜਾ ਚਾਤਰ ਹੈ। ਗਾਉਣ ਤੁਦਨੋ ਜਤੀ ਸਤੀ ਸੰਤੋਖੀ, ਸੰਤੋਖ ਜਿਨ੍ਹਾਂ ਦੇ ਅੰਦਰ ਪਤੰਜਲ ਰਿਸ਼ੀ ਹੋਇਆ ਸੰਤੋਖ ਦੀ ਪਰਿਭਾਸ਼ਾ ਉਹਨੇ ਲਿਖੀ ਹੈ। ਬ੍ਰਾਹਮਣਾਂ ਨੇ ਪੁੱਛਿਆ, ਮੁਨੀਵਰ ਇਹ ਬਤਾਈਏ ਸਰਵ ਸੁਖੋਂ ਕੀ ਪ੍ਰਾਪਤੀ ਕਾ ਕੋਈ ਰਾਸਤਾ ਕੋਈ ਉਪਾਏ? ਉਹ ਕਹਿਣ ਲੱਗਾ, ਸੰਤੋਸ਼ਾਦ ਰੁੱਤਮ ਸੁਖ ਲਾਭਾ, ਸਾਰਿਆਂ ਸੁੱਖਾਂ ਦੀ ਪ੍ਰਾਪਤੀ ਚਾਹੁੰਦੇ ਸੰਤੋਸ਼ੀ ਬਣ ਜਾ, ਬਸ ਇੰਨਾ ਹੀ ਆਖਿਆ। ਪਰ ਮੇਰੀ ਸਰਕਾਰ ਨੇ ਆਪਣੇ ਤਰੀਕੇ ਨਾਲ ਬਿਆਨ ਕੀਤਾ ਕਿ ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜ ਹੈ। ਇੱਕ ਗੱਲ, ਨਾਮ ਰੰਗ ਸਰਬ ਸੁਖ ਹੋਏ, ਬਡਭਾਗੀ ਕਿਸੇ। ਹਾਂਜੀ,
ਗਾਵਨ ਤੁਧਨੋ ਵੀਰ ਕਰਾਰੇ,
ਕਰਾਰੇ ਬੜੇ ਤਗੜੇ, ਪਰ ਉਹ ਬਾਣੀ ਬਾਬਾ ਜੀ ਕਹਿੰਦੇ ਨੇ, ਵੀਰ ਅਪਾਰ ਬੜੇ ਬਰਿਆਰ ਵਿਚਾਰੇ, ਸਾਰ ਕੀ ਤਾਰ ਪਛਈਆ, ਤੁਰਦ ਦਿਸ ਮਲਿੰਦ ਮਵਸ ਨਮਾਤਕ ਜਨ ਕੇ ਮਨ ਮਲਈਆ, ਗਾੜਗੜਨ ਕੇ ਤੋੜਨ ਹਾਰ ਸੁਬਤਨ ਹੀ ਚਕ ਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਿਰ ਨਾ ਜਾਤਕ ਅਨੇਕ ਸੋ ਏਕ ਦਿਵਈਆ। ਪਤਾ ਨੀ ਕਿੰਨੇ ਵੀਰ ਕਰਾਰੇ, ਜਿਹੜੇ ਕਰਾਰੇ ਹੱਥਾਂ ਵਾਲੇ, ਜਿਨ੍ਹਾਂ ਦੀ ਤਲਵਾਰ ਦੀ ਵਾਹ ਕੋਈ ਚੱਲ ਨਹੀਂ ਸੀ ਸਕਦਾ ਨਾ, ਪ੍ਰਭੂ ਜੀ ਉਹ ਵੀ ਤੈਨੂੰ ਯਾਦ ਕਰਦੇ ਹਨ।
ਗਾਵਨ ਤੁਧਨੋ ਪੰਡਤ ਪੜਨ ਰਖੀ ਸੁਰ,
ਹੇ ਪ੍ਰਭੂ ਜੀ ਬੜੇ ਬੜੇ ਵਿਦਵਾਨ, ਪੰਡਿਤ ਕਹਿੰਦੇ ਵਿਦਵਾਨ ਨੂੰ, ਵੇਪਰ ਕਹਿੰਦੇ ਪੰਡਿਤ ਪੜਨ ਰਖੀ ਸੁਰ, ਇੱਕ ਰਿਸ਼ੀ ਹੁੰਦੇ ਨੇ ਇੱਕ ਰਖੀਸ਼ਵਰ ਹੁੰਦੇ ਨੇ ਜੋ ਰਿਸ਼ੀਆਂ ਤੋਂ ਉੱਤੇ ਹੁੰਦੇ ਨੇ, ਇੱਕ ਮੁਨੀ ਹੁੰਦੇ ਨੇ ਇੱਕ ਮੁਨੀਸ਼ਵਰ ਜੋ ਮੁਨੀਆਂ ਤੋਂ ਉੱਤੇ ਹੁੰਦੇ ਨੇ। ਹੇ ਪ੍ਰਭੂ ਜੀ ਉਹ ਪੰਡਿਤ ਵਿਦਵਾਨ ਬੰਦੇ ਬੜੇ ਬੜੇ ਰਿਸ਼ੀ ਜਿਹੜੇ ਨੇ ਉਹ ਵੀ ਤੇਰੀ ਸਿਫਤਸਲਾਹ ਕਰਦੇ ਪਏ ਨੇ।
ਜੁਗ ਜੁਗ ਵੇਦਾਂ ਨਾਲੇ,
ਜੁਗਾਂ ਜੁਗਾਂ ਤੋਂ, ਇੱਕ ਨਹੀਂ ਉਹ ਜਿਹੜੇ ਵੇਦ ਉਚਾਰਨ ਕੀਤੇ ਸੀ ਨਾ ਬ੍ਰਹਮਾ ਨੇ, ਉਹ ਵੀ ਤੇਰਾ ਜਸ ਗਾਇਨ ਕਰਦੇ ਨੇ।
ਗਾਵਨ ਤੁਧਨੋ ਮੋਹਣੀਆਂ ਮਨ ਮੋਹਣ,
ਉਹ ਵੀ ਤੈਨੂੰ ਗਾਉਂਦੇ ਨੇ ਪ੍ਰਭੂ ਜੀ ਮੋਹਣੀਆਂ, ਬੜੀਆਂ ਬੜੀਆਂ ਪੱਛਰਾਂ ਜਿਨ੍ਹਾਂ ਤੋਂ ਇੰਨਾ ਸਰੂਪ ਦਿੱਤਾ ਵੀ ਜਿਹਦਾ ਅੰਤ ਕੋਈ ਨਹੀਂ। ਗਾਵਨ ਤੁਧਨੋ ਮੋਹਣੀਆਂ ਮਨ ਮੋਹਣ, ਜੋ ਹਰ ਜੀਵ ਦੀ ਆਤਮਾ ਨੂੰ ਮੋਹ ਲੈਂਦੀਆਂ ਨੇ। ਪਰ ਕਿੱਡੀ ਕਮਾਲ ਦੀ ਗੱਲ ਹੈ, ਗੁਰੂ ਨਾਨਕ ਬਾਬਾ ਜੀ ਉਸ ਜਗ੍ਹਾ ਗਏ ਸ਼ਿਵਨਾਬ ਦੀ ਧਰਤੀ ਵਿੱਚ, ਇੱਕ ਵਾਰੀ ਆਖੋ ਸਤਨਾਮ, ਉਹ ਆਪਣੇ ਮਹੱਲਾਂ ਵਿੱਚ ਖਿੜਕੀ ਰੱਖੀ ਹੋਈ ਹੈ, ਉਹਦੇ ਬਾਗ ਵਿੱਚ ਕੋਈ ਸੰਤ ਆ ਜਾਵੇ ਨਾ ਉਹਦੀ ਉਹ ਪਰਖ ਕਰਦਾ ਹੈ, ਉੱਥੇ ਬੜੀਆਂ ਬੜੀਆਂ ਅਪੱਛਰਾਂ ਨੂੰ ਭੇਜ ਦਿੰਦਾ, ਪਤਾ ਲੱਗ ਜਾ ਵੀ ਸੰਤ ਆ ਕਿ ਡੁਪਲੀਕੇਟ ਨਹੀਂ ਹੈਗਾ, ਡਾਲਡਾ ਮਾਰਕਾ ਹੈ ਕਿ ਅਸਲੀ ਘਿਓ ਆ, ਧਿਆਨ ਰੱਖਣਾ। ਹੁਣ ਅਸੀਂ ਤਾਂ ਡਾਲਡਿਆਂ ਪਿੱਛੇ ਤੁਰੇ ਫਿਰਦੇ ਹਾਂ, ਗੁਰੂ ਮਿਹਰ ਕਰੇ ਪਰ ਜੇ ਤੱਤੀ ਤਵੀ ਤੇ ਕੋਈ ਬੈਠ ਜਾਵੇ ਨਾ, ਤੱਤੀ ਤਵੀ ਤੇ ਸਾਰਾ ਖਰਚਾ ਮੈਂ ਕਰੂੰਗਾ, ਤੁਹਾਡੇ ਚ ਕੋਈ ਕਰ ਦੇਵੇ? ਤੇ ਫਿਰ ਆਖਿਆ ਜਾ ਪਿਆਰਿਆ, ਐਸ ਤੱਤੀ ਤਵੀ ਤੇ ਬਹਿ ਕੇ ਕਹੋ ਤੇਰਾ ਕੀਆ, ਜੇ ਬਹਿ ਜਾਵੇ ਤਾਂ ਤੇ ਤੂੰ ਸੰਤ ਹੈ, ਨਹੀਂ ਤਾਂ ਡੁਪਲੀਕੇਟ ਦੇ ਗਈ ਹੈ। ਹੈ ਸੈਂਪਲ ਹੋਰ ਤੇ ਸਪਲਾਈ ਹੋਰ, ਧਿਆਨ ਰੱਖਣਾ, ਉਹਨਾਂ ਵਿੱਚੋਂ ਬਚਣਾ ਪਏਗਾ। ਉੱਥੇ ਜਿਹੜਾ ਜਾਂਦਾ ਉਹ ਪਰਖ ਕਰਦਾ ਹੈ, ਪੱਛਰਾਂ ਨੂੰ ਭੇਜ ਕੇ ਉਹ ਮੋਹਿਤ ਹੋ ਜਾਂਦੇ ਨੇ। ਉਹ ਕਹਿੰਦਾ ਨਿਕਲ ਜਾਓ, ਇਹਨੂੰ ਕਤਲ ਕਰ ਦਿਓ, ਇਹਨੂੰ ਕੱਢ ਦਿਓ ਦੇਸ਼ ਵਿੱਚੋਂ, ਨਕਲੀ ਆਦਮੀ ਹੈ। ਉਸ ਜਗ੍ਹਾ ਤੇ ਮੇਰੀ ਸੱਚੀ ਸਰਕਾਰ ਗੁਰੂ ਨਾਨਕ ਬਾਬਾ ਜੀ ਵੀ ਚਲੇ ਗਏ। ਬਾਗ ਵਿੱਚ ਬੈਠੇ ਉਹ ਕਹਿਣ ਲੱਗਾ, ਅੱਜ ਇੱਕ ਹੋਰ ਵੀ ਆਇਆ, ਇਹ ਵੀ ਪਤਾ ਨਹੀਂ ਕਿਹੋ ਜਿਹੇ, ਉਹਨੇ ਭੇਜੀਆਂ ਪੁੱਛਣਾ ਤੇ ਮੇਰੀ ਸੱਚੀ ਸਰਕਾਰ ਦੇ ਮੁੱਖ ਵਿੱਚੋਂ ਕਿਆ ਸੋਹਣੀ ਬਾਣੀ ਨਿਕਲੀ। ਪੜੋ ਗੁਰੂ ਗ੍ਰੰਥ ਸਾਹਿਬ। ਗਾਛੋ ਪੁੱਤਰੀ ਰਾਜਕੁਮਾਰ ਨਾਮ ਪੜੋ ਸੱਚ ਦੋਤ ਸੁਮਾਰ। ਗਾਛੋ ਧਿਆਨ ਰੱਖਣਾ, ਸੰਸਕ੍ਰਿਤ ਦਾ ਇੱਕ ਅੱਖਰੇ ਗੰਮ ਧਾਤੂ ਅਕਸ਼ਰੇ, ਗੰਮ ਗੱਛ ਜਾਣਾ ਅਰਥ ਭਵਾਦੀ ਗਣ, ਲੱਟ ਲਕਾਰੀ ਉਹਦੀ ਗਰਦਾਨ ਸ਼ੁਰੂ ਹੁੰਦੀ ਹੈ। ਗਾਛੋ ਪੁੱਤਰੀ ਰਾਜਕੁਮਾਰ, ਇਹ ਰਾਜਕੁਮਾਰੀਓ ਗਾਛੋ ਜਾਓ, ਇਹ ਕੰਮ ਜਿਹੜੇ ਨੇ ਇਹ ਚੰਗੀਆਂ ਬੱਚੀਆਂ ਨੂੰ ਚੰਗੇ ਨਹੀਂ ਲੱਗਦੇ, ਤੇ ਫਿਰ ਅਸੀਂ ਤੁਹਾਡੇ ਪਿਤਾ ਦੇ ਸਮਾਨ ਹਾਂ, ਸਾਡੇ ਸਾਹਮਣੇ ਨ੍ਰਿਤਕਾਰੀ ਸੋਹਣੀ ਨਹੀਂ ਲੱਗਦੀ। ਪੁੱਤਰੀਓ ਜਾਓ ਨਾਮ ਪੜੋ, ਜੇ ਤੁਹਾਨੂੰ ਜੀਵਨ ਪਵਿੱਤਰ ਕਰਨਾ ਨਾ, ਅਕਾਲ ਪੁਰਖ ਹੋਏ ਦੀ ਬੰਦਗੀ ਕਰੋ। ਉਹ ਪਰੀਆਂ ਜਿਹੜੀਆਂ ਨੇ ਜਿਹਨਾਂ ਨੂੰ ਅਕਾਲ ਪੁਰਖ ਹੋਏ ਬੇਅੰਤ ਸੁਹਾਪਨ ਦਿੱਤਾ ਹੈ, ਪ੍ਰਭੂ ਜੀ ਉਹ ਵੀ ਤੈਨੂੰ ਯਾਦ ਕਰਦੀਆਂ ਨੇ। ਹਾਂਜੀ,
ਸਵਰਗ ਮੱਛ ਪਿਆਲੇ,
ਸਵਰਗ ਵਿੱਚ ਰਹਿਣ ਵਾਲੀ ਜਨਤਾ, ਮੱਛ ਮਾਤ ਲੋਕ ਵਿੱਚ ਰਹਿਣ ਜਨਤਾ, ਪਿਆਲ ਪਤਾਲ ਵਿੱਚ ਰਹਿਣ, ਜਿਤਨੇ ਹਨ ਜੀਵ ਜੰਤੂ ਪ੍ਰਭੂ ਜੀ ਸਾਰੇ ਤੈਨੂੰ ਗਾਇਨ ਕਰਦੇ। ਕਿਉਂ? ਤੂੰ ਸਾਰਿਆਂ ਨੂੰ ਰੋਟੀ ਦੇਣਾ ਹੈ, ਸਾਰਿਆਂ ਨੂੰ ਜੀਵਨ ਦਾਨ ਦੇਣਾ, ਕਿ ਤਾਂ ਹੀ ਤੇ ਵਾਜੇ ਵੱਜਦੇ ਨੇ, ਤਾਂ ਹੀ ਤੇ ਬੰਦਾ ਬੋਲਦਾ, ਤੁਰਿਆ ਫਿਰਦਾ, ਕੰਮ ਕਾਰ ਕਰਦਾ ਹੈ। ਹਾਂਜੀ,
ਗਾਵਨ ਤੁਧਨ ਰਤਨ ਉਪਾਏ ਤੇਰੇ,
ਇਹ ਪ੍ਰਭੂ ਜੀ ਉਹ ਵੀ ਤੈਨੂੰ ਗਾਉਂਦੇ ਨੇ, ਜਿਹੜੇ ਰਤਨ ਤੂੰ ਸੰਸਾਰ ਤੇ ਪੈਦਾ ਕੀਤੇ ਨੇ, ਉਹਨਾਂ ਰਤਨ ਦੀ ਪਰਖ ਜਿਹੜੀ ਉਹ ਵੀ ਕਿਸੇ ਖਾਸ ਖਾਸ ਬੰਦੇ ਨੂੰ, ਜਿਹੜੇ ਜਿਊਲਰਸ ਹੁੰਦੇ ਉਹਨਾਂ ਨੂੰ ਹੁੰਦੀ ਹੈ, ਹਰ ਬੰਦੇ ਨੂੰ ਪਛਾਣ ਨਾ ਹੋ ਸਕਦੀ। ਉਹ ਰਤਨ ਜਿਹੜੇ ਨੇ ਉਹ ਵੀ ਪ੍ਰਭੂ ਜੀ ਇਸ ਕਰਕੇ ਤੈਨੂੰ ਚੇਤੇ ਕਰਦੇ ਨੇ ਕਿ ਤੂੰ ਸਾਡੀ ਕੀਮਤ ਪਾ ਦਿੱਤੀ ਆ।
ਅੱਠ ਸੱਠ ਤੀਰਥ ਨਾਲੇ,
ਅੱਠ ਸੱਠ, ਸੱਠ ਤੇ ਅੱਠ, ਅਠਾਹਠ, ਹੇ ਪ੍ਰਭੂ ਜੀ ਅਠਾਹਠ ਤੀਰਥ। ਕਬੀਰ ਸਾਹਿਬ ਜੀ ਕਹਿੰਦੇ, ਕਹੋ ਕਬੀਰ ਹਉ ਭਇਆ ਉਦਾਸ, ਤੀਰਥ ਬੜਾ ਕਿ ਹਰ ਕਾ ਦਾਸ। ਮਹਾਰਾਜ ਕਹਿੰਦੇ ਹਰੀ ਦਾ ਦਾਸ ਵੱਡਾ, ਕਿਉਂਕਿ ਇਹਦੇ ਚਰਨ ਪੈਣ ਨਾਲ ਹੀ ਉਹ ਤੀਰਥ ਬਣਿਆ, ਜੇ ਉਹਦੇ ਚਰਨ ਨਾ ਪੈਂਦੇ ਤੀਰਥ ਕਿਉਂ ਬਣ ਸਕਦਾ ਸੀ? ਗੁਰੂ ਨਾਨਕ ਬਾਬੇ ਚਰਨ ਪੈ ਕਰਤਾਰਪੁਰ ਤੀਰਥ ਬਣ ਗਿਆ, ਬਾਸਰ ਕੇ ਚਰਨ ਪੈ ਤੀਰਥ ਬਣ ਗਿਆ, ਗੋਂਦਵਾਲ ਸਾਹਿਬ ਤੀਰਥ ਬਣ ਗਿਆ, ਖਡੂਰ ਸਾਹਿਬ, ਪੜੋ ਬਾਣੀ, ਫੇਰ ਵਸਾਇਆ ਫੇਰਿਆਂ ਸਤਿਗੁਰ ਖਡੂਰ, ਜਬ ਤਬ ਸੰਜਮ ਨਾਲ ਤੁਧ ਹੁਰ ਮੁੱਚ ਗਰੂਰ, ਲੱਭ ਬਿਨਾ ਹੈ ਮਾਨਸਾ ਜੋ ਪਾਣੀ ਬੂਰ, ਵਰਿਆ ਦਰਗੇ ਗੁਰੂ ਕੀ ਕੁਦਰਤੀ ਨੂਰ, ਜਿਤ ਸੁਹਾਤ ਲੱਭੀ ਤੂੰ ਉਹ ਠਰੂਰ, ਨੌਣਦ ਨਾਮ ਨਦਾਨ ਹੈ ਤੁਧ ਵਿੱਚ ਭਰਪੂਰ, ਨਿੰਦਾ ਤੇਰੀ ਜੋ ਕਰੇ ਸੋ ਵੰਜੈ ਚੂਰ, ਫੇਰ ਵਸਾਇਆ ਫੇਰਿਆਂ ਸਤਿਗੁਰ ਖਾਡੂਰ। ਹਜ਼ੂਰ ਦੇ ਪਿਤਾ ਦਾ ਨਾਮ ਬਾਬਾ ਫੇਰੂ ਜੀ ਸੀ, ਧਿਆਨ ਰੱਖਣਾ। ਫੇਰ ਫੇਰ ਆਣ ਕੇ ਖਡੂਰ ਸਾਹਿਬ ਕਰਤਾਰਪੁਰ ਤੋਂ ਹਟ ਗਏ, ਫੇਰ ਵਸਾਇਆ ਫੇਰਿਆਂ ਬਾਬਾ ਫੇਰੂ ਜੀ ਸੁਪੁੱਤਰ ਗੁਰੂ ਅੰਗਦ ਦੇਵ ਸੱਚੇ ਪਾਏ ਖਡੂਰ ਸਾਹਿਬ, ਚਰਨ ਪਾਏ ਤੇ ਰੰਗ ਲਾ ਦਿੱਤਾ। ਹਾਂਜੀ,
ਗਾਵਨ ਤੁਧਨ ਜੋਧ ਮਹਾਬਲ ਸੂਰਾ,
ਬੜੇ ਬੜੇ ਜੋਧੇ, ਬੜੇ ਬੜੇ ਮਹਾਬਲੀ, ਬੜੇ ਬੜੇ ਸੂਰਮੇ। ਮੈਂ ਵੇਖਿਆ ਕਿ ਸਾਡਾ ਇਲਾਕਾ ਜਿਹੜਾ ਕਿ ਨਾ, ਉਹ ਡਾਕੂਆਂ ਦਾ ਬੜਾ ਪ੍ਰਸਿੱਧ ਡਾਕੂ ਉੱਥੇ ਰਹਿੰਦੇ ਨੇ, ਬਹੁਤ ਜ਼ਿਆਦਾ ਉਹ ਡਾਕੇ ਹੀ ਮਰਦ, ਕੰਮ ਹੀ ਉਹਨਾਂ ਦਾ ਇਹੋ ਹੈ। ਕਈ ਵਾਰੀ ਉਹਨਾਂ ਦਾ ਭੇਡ ਹੋਇਆ ਪੁਲਿਸ ਨਾਲ, ਬੜੀਆਂ ਬੜੀਆਂ ਤਗੜੀਆਂ, ਪਰ ਉਹ ਡਾਕੇ ਮਾਰਨੇ ਛੱਡਦੇ ਨਹੀਂ। ਮੈਂ ਵੇਖਿਆ ਉਹਨਾਂ ਡਾਕਿਆਂ ਦੇ ਇਲਾਕੇ 'ਚ ਵੀ ਮੰਦਰ ਬਣੇ ਹੋਏ ਨੇ। ਮੈਂ ਇੱਕ ਨੂੰ ਪੁੱਛਿਆ, ਮੁਲਾਕਾਤ ਕਰਕੇ, ਮੈਂ ਕਿਹਾ ਇਹਨਾਂ ਨੂੰ ਮੰਦਰ ਦੀ ਕੀ ਲੋੜ ਹੈ? ਕਹਿੰਦੇ ਵੀ ਅਰਦਾਸ ਕਰਕੇ ਜਾਂਦੇ ਨੇ, ਆਖੋ ਸਤਨਾਮ। ਗਾਵਨ ਤੋਂ ਬੜੇ ਬੜੇ ਸੂਰਮੇ, ਉਹ ਵੀ ਪ੍ਰਭੂ ਤੇਰਾ ਸਿਮਰਨ ਕਰਦੇ ਨੇ, ਤੇਰਾ ਹੀ ਆਸਰਾ ਲੈ ਕੇ ਤੁਰਦੇ ਨੇ।
ਗਾਵਨ ਤੁਧਨ ਖਾਣੀ ਚਾਰੇ,
ਸਾਡੇ ਦ੍ਰਿਸ਼ਟੀ ਪੂਤ ਚਾਰ ਹੀ ਖਾਣੀਆਂ ਨੇ, ਅੰਡਜ ਜੇਰਜ ਉਤਪੁਜਤ ਸੇਤ, ਚਾਰ ਖਾਣੀਆਂ। ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜਾ ਹੈ ਨਾ, ਉਹ ਬੜਾ ਵਿਸ਼ਾਲ ਭੰਡਾਰ ਰੱਖਦਾ, ਦ੍ਰਿਸ਼ਟੀ ਬੜੀ ਦੂਰ ਤੱਕ ਹੈ। ਸਾਨੂੰ ਚਾਰ ਦਾ ਗਿਆਨ ਹੈ, ਪਰ ਬਾਬਾ ਜੀ ਨੀ ਮੰਨਦੇ, ਕਈ ਕੋਟ ਖਾਣੀ ਯਾਰ ਖੰਡ, ਧਿਆਨ ਰੱਖਣਾ, ਕਿਉਂਕਿ ਸਾਡੀ ਦ੍ਰਿਸ਼ਟੀ ਜਿਹੜੀ ਹੈ ਨਾ ਉਹ ਕਮਜ਼ੋਰ ਹੈ। ਜਿਵੇਂ ਸੱਤ ਪਤਾਲ ਕਿਸੇ ਨੇ ਆਖੇ, ਸੱਤ ਆਕਾਸ਼ ਆਕੇ, ਝੂਠ ਉਸਨੇ ਵੀ ਨਹੀਂ ਆਖਿਆ ਧਿਆਨ ਰੱਖਣਾ। ਕਈ ਆਦਮੀ ਕਿਸੇ ਮਹਾਂਪੁਰਸ਼ ਤੇ ਕੁਛ ਕਟਾਕਸ਼ ਕਰਦੇ ਆ ਜੋ ਗਲਤ ਹੈ ਨਾ। ਮਹਾਂਪੁਰਸ਼ਾਂ ਦੀ ਦ੍ਰਿਸ਼ਟੀ ਉੱਥੋਂ ਤੱਕ ਗਈ, ਜਿਵੇਂ ਮੈਨੂੰ ਨੇੜੇ ਨਜ਼ਰ ਨਹੀਂ ਆਉਂਦਾ ਤੇ ਭਾਈ ਸਾਹਿਬ ਨੂੰ ਭਾਵੇਂ ਉੱਥੇ ਪੜ੍ਹਾ ਲਓ ਜੋ ਮੇਰੇ ਨਾਲ ਸਹਿਯੋਗ ਕਰ ਰਹੇ ਨੇ। ਆਪਣੀ ਆਪਣੀ ਦ੍ਰਿਸ਼ਟੀ ਹੈ, ਦ੍ਰਿਸ਼ਟੀ ਸੱਤਵੇਂ ਆਕਾਸ਼ ਸੱਤਵੇਂ ਪਤਾਲ ਤਾਂ ਕਹੀ ਹੈ, ਪਰ ਕਿਸੇ ਨੇ ਗੁਰੂ ਨਾਨਕ ਨੂੰ ਪੁੱਛਿਆ, ਕਹਿਣ ਲੱਗਾ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਹਾਂਜੀ,
ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ।
ਕਈਆਂ ਨੇ ਨੌ ਖੰਡ ਆਖੇ, ਪਰ ਬਾਬਾ ਜੀ ਆਪਣਾ ਵਿਧਾਨ ਪੇਸ਼ ਕਰਦੇ ਆ, ਕਹਿੰਦੇ ਕਈ ਕੋਟ ਖਾਣੇ ਯਾਰ ਖੰਡ। ਬਾਬਾ ਜੀ ਕਹਿੰਦੇ ਨੇ ਗਾਵਨ ਤੁਨੋ ਖੰਡ ਮੰਡਲ, ਤਾਰਿਆਂ ਦੇ ਜਿਹੜੇ ਨਕਸ਼ਤਰ ਹੈਗੇ ਨੇ ਤਾਰਿਆਂ ਦੇ ਮੰਡ, ਗਾਵਨ ਤੁਨੋ ਖੰਡ ਮੁੜ ਬ੍ਰਹਿਮੰਡਾ, ਸਾਰਾ ਬ੍ਰਹਿਮੰਡ ਜੋ ਬ੍ਰਹਮ ਬਿੰਦ ਤੇ ਸਭ ਉਤਪਾਤੀ। ਹੇ ਪ੍ਰਭੂ ਜੀ, ਸਾਰਾ ਬ੍ਰਹਿਮੰਡ ਵੀ ਤੈਨੂੰ ਕਹਿੰਦਾ ਸਤਨਾਮ।
ਸੇਈ ਤੁਦਨੋ ਗਾਵਨ ਜੋ ਤੁਦ ਭਾਵਨ।
ਬਸ ਇਹ ਗੱਲ ਜਿਹੜੀ ਹੈ ਨਾ ਇਹ ਸਾਨੂੰ ਸੌਖੀ ਹੈ ਸਮਝ ਲੈਣੀ। ਸਹੀ ਤੁਦਨੋਂ ਗਾਵਣ ਜੋ ਤੁਦ ਭਾਵਣ। ਕੋੜਾ ਖਲੋਤਾ ਕਹਿ ਰਿਹਾ ਰਾਮ ਰਾਮ ਰਾਮ, ਉਹ ਕਾਹਦੇ ਵਾਸਤੇ ਕਰ, ਉਹ ਵੀ ਬੋਲਦਾ ਤੇ ਹੈ ਨਾ, ਯਾਦ ਕਰਦਾ, ਪਰ ਉਹ ਪੈਸੇ ਮੰਗਣ ਵਾਸਤੇ ਕਰਦਾ। ਕਥਾ ਅਸੀਂ ਵੀ ਕਰਦੇ ਹਾਂ, ਧਿਆਨ ਰੱਖਣਾ, ਸਾਡਾ ਵੀ ਮਕਸਦ ਉਹ ਹੀ ਹੈ, ਧਿਆਨ ਰੱਖਿਆ ਜੇ, ਇਸ ਤੋਂ ਅੱਗੇ ਕੁਝ ਨਹੀਂ ਹੈਗਾ। ਸੱਚਾਈ ਤੇ ਇਹ ਆ ਨਾ ਵੀ ਸਾਡਾ ਵੀ ਮਕਸਦ ਉੱਥੋਂ ਤੱਕ ਹੀ ਆ, ਤੇ ਮਿਲਿਆ ਕਿਉਂ ਨੀ? 77ਵੇਂ ਸਾਲ ਚ ਮਰਨ ਦੇ ਕਿਨਾਰੇ ਆ ਗਿਆ, ਰੱਬ ਮਿਲਿਆ ਕਿਉਂ ਨੀ? ਆਖੋ ਹਾਂ ਸਤਨਾ। 78ਵਾਂ ਚੜ੍ਹਨ ਵਾਲਾ, ਰੱਬ ਕਿਉਂ ਨੀ ਮਿਲਿਆ? ਕਿਉਂਕਿ ਸਾਡਾ ਵੀ ਮਕਸਦ ਓਨਾ ਹੀ ਹੈ ਜਿੰਨਾ ਉਸ ਕੋੜੇ ਮੰਗਤੇ ਦਾ, ਇਸ ਤੋਂ ਅੱਗੇ ਟੱਪ ਹੀ ਨਾ ਸਕੇ ਹੈ। ਕਿਉਂਕਿ ਬਾਬਾ ਜੀ ਨੇ ਆਸਾ ਦੀ ਵਾਰ ਵਿੱਚ ਲਿਖਿਆ ਹੈ ਕਿ ਜੋ ਮਨੁੱਖ ਕੇਵਲ ਮੁੱਖ ਨਾਲ ਕਹਿੰਦਾ ਹੈ ਤੇ ਆਤਮਾ ਨਾਲ ਨਹੀਂ ਕਰਦਾ, ਦਰਗਾਹ ਇਲਾਹੀ ਚ ਪ੍ਰਵਾਨ ਕਦੇ ਵਾਸਤੇ ਨਾ ਹੋ ਸਕਦਾ। ਉਹ ਵੀ ਤੈਨੂੰ ਗਾਉਂਦੇ ਨੇ ਪ੍ਰਭੂ ਜੀ, ਜੋ ਤੈਨੂੰ ਚੰਗੇ ਲੱਗਦੇ ਨੇ।
ਰੱਤੇ ਤੇਰੇ ਭਗਤ ਰਸਾਲੇ,
ਫਿਰ ਉਹ ਚੰਗੇ ਲੱਗੇ, ਉਹ ਭਗਤ ਤੇਰੇ ਨਾਲ ਰੱਤੇ ਗਏ। ਰਸਾਲੇ ਦੀ ਚੀਜ਼ ਸਮਝਣ ਵਾਲੀ ਹੈ, ਰਸ ਲੈ ਲੈ ਕੇ, ਰਸ ਲੈ ਲੈ। ਵੇਖੋ ਨਾ ਕੋਈ ਚੀਜ਼ ਸਵਾਦੀ ਲੱਗੇ ਨਾ ਤੇ ਬੰਦਾ ਫਿਰ ਕਹਿੰਦਾ ਹੈ ਹੋਰ ਪਾ ਦੇ ਹੋਰ ਪਾ ਦੇ। ਸਵਾਦੀ ਜੋ ਲੱਗੀ ਹੈ, ਰਸ ਆਇਆ ਉਸ ਨੂੰ। ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਵਿੱਚ ਅੰਬ ਬੜੇ ਮਸ਼ਹੂਰ ਨੇ ਲਖਨਊ ਦੇ। ਬੱਲੇ ਬੱਲੇ ਜੇ ਕਦੇ ਮਿੱਠਾ ਅੰਬ ਨਿਕਲਾਵੇ ਨਾ ਉਹਦੀ ਗਿਟਕੀ ਚੂਸੀ ਜਾਂਦਾ, ਰਸ ਲੈ ਰਿਹਾ। ਇਸੇ ਤਰ੍ਹਾਂ ਪ੍ਰਭੂ ਜੀ ਜਿਹਨੂੰ ਤੇਰੇ ਰਸ ਦਾ ਆਨੰਦ ਆ ਗਿਆ ਨਾ, ਇਹ ਰਸ ਪੀਆ, ਉਹ ਰਸ ਨਹੀਂ ਜਿਸ ਨੂੰ ਰਸ ਆ ਗਿਆ। ਇਸ ਕਰਕੇ ਯਤਨ ਕਰਨਾ ਹੈ, ਭਾਵੇਂ ਅਸੀਂ ਕਹਿੰਦੇ ਹੀ ਹਾਂ ਧਿਆਨ ਰੱਖਣਾ, ਪਰ ਇਹ ਗੱਲ ਦੇਖੋ ਗੁਰੂ ਦੀ ਕਿੰਨੀ ਕਿਰਪਾ ਹੈ। ਲੋਕੀ ਕਹਿੰਦੇ ਸਤਰਿਆ ਬਤਰਿਆ ਹੋ ਜਾਏ ਤੇ ਉਹਨੂੰ ਇਹ ਚੇਤਾ ਭੁੱਲਣ ਲੱਗ ਪੈਂਦਾ, ਤੇ ਸਾਡਾ ਤੇ ਤੇਜ਼ ਹੋ ਹੀ ਜਾਂਦਾ। ਭੁੱਲੇ ਉਹਨਾਂ ਨੂੰ ਜਿਹੜੇ ਸਿਮਰਨ ਨਹੀਂ ਕਰਦੇ। ਧਿਆਨ ਰੱਖਣਾ, ਪ੍ਰਭੂ ਦੀ ਕਿਰਪਾ ਦੇ ਪਾਤਰ ਬਣ ਕੇ ਉਹਦੇ ਅਸੀਂ ਸ਼ੁਕਰਗੁਜ਼ਾਰ ਕਿਉਂ ਨਾ ਹੋਈਏ? ਇਹ ਉਹਦੀ ਕਿਰਪਾ ਹੈ ਜੋ ਆਪਣੇ ਆਪ ਹਰ ਚੀਜ਼ ਨੂੰ ਬਖਸ਼ਿਸ਼ ਕਰੀ ਜਾ ਰਿਹਾ ਹੈ। ਉਹ ਵੀ ਰਸ ਲੈ ਕੇ ਤੇਰੇ ਨਾਮ ਦਾ ਸਿਮਰਨ ਕਰਦੇ ਨੇ, ਯਾਦ ਕਰਦੇ ਹਨ।
ਹੋਰ ਕੇਤੇ ਤੁਦਨੋ ਗਾਵਨ।
ਮੇਰੀ ਸਰਕਾਰ ਕਹਿੰਦੀ ਪ੍ਰਭੂ ਜੀ ਇੱਥੋਂ ਤੱਕ ਤੇ ਮੈਨੂੰ ਪਤਾ ਸੀ, ਮੈਂ ਦ੍ਰਿਸ਼ਟੀ ਵਿੱਚ ਲਿਆ ਸਕਿਆ, ਪਰ ਇਸ ਤੋਂ ਬਾਹਰ ਪਤਾ ਨਹੀਂ ਕਿੰਨੀ ਦੁਨੀਆਂ ਤੈਨੂੰ ਚੇਤੇ ਕਰਦੀ ਜੋ ਮੈਂ ਕਹਿ ਨਹੀਂ ਸਕਦਾ, ਕਿਉਂਕਿ ਤੂੰ ਬੇਅੰਤ ਹੈ। ਤੂੰ ਬੇਅੰਤ ਕੋ ਵਿਰਲਾ ਜਾਣੇ ਪ੍ਰਭੂ ਜੀ, ਬੇਅੰਤ ਹੈ ਕੌਣ ਕਹਿ ਸਕਦਾ। ਹੋਰ ਕੇਤੇ ਤੁਦਨੋ ਗਾਵਨ ਸੇ ਮੈਂ, ਪ੍ਰਭੂ ਜੀ ਮੈਨੂੰ ਚੇਤੇ ਨਹੀਂ ਹੈਗਾ, ਇਹ ਤਾਂ ਤੂੰ ਹੀ ਜਾਣਨਾ। ਕਹਿ ਜਾਣੇ ਆਪਣ ਧਣੀ ਕਬੀਰ ਸਾਹਿਬ, ਕਹਿ ਜਾਣੇ ਆਪਣ ਧਣੀ ਕਹਿ ਦਾਸ ਦੀਵਾਨੇ। ਜਾਂ ਤੇ ਪ੍ਰਭੂ ਤੂੰ ਆਪਣੀ ਮਹਿਮਾ ਨੂੰ ਆਪ ਜਾਣਦਾ, ਜਾਂ ਤੇਰਾ ਦਾਸ ਦੀਵਾਨ ਜਿਹੜਾ ਹੈ ਨਾ ਜੋ ਤੇਰਾ ਰੂਪ ਹੋ ਜਾਂਦਾ ਉਹ ਤੈਨੂੰ ਜਾਣ ਸਕਦਾ, ਆਮ ਆਦਮੀ ਨੂੰ ਪਤਾ ਕੋਈ ਨਾ ਲੱਗ ਸਕਦਾ। ਇਸ ਕਰਕੇ ਪ੍ਰਭੂ ਜੀ
ਸੇ ਮੈਂ ਚੇਤਨ ਆਵਨ,
ਪ੍ਰਭੂ ਜੀ
ਨਾਨਕ ਕਿਆ ਵਿਚਾਰੇ।
ਇਹ ਪ੍ਰਭੂ ਜੀ ਮੈਂ ਕੀ ਵਿਚਾਰ ਕਰ ਸਕਦਾ, ਮੈਂ ਵਿਚਾਰਾ ਕੌਣ ਆ? ਮੈਂ ਨਾਨਕ ਤੇਰੇ ਇੰਨੇ ਵੱਡੇ ਖਿਲਾਰੇ ਨੂੰ ਕਿਸ ਤਰੀਕੇ ਨਾਲ ਮੇਰੇ ਕੋਈ ਮਈਰਮੈਂਟ ਨਹੀਂ, ਮੈਂ ਨਾਪ ਤੋਲ ਕਰ ਸਕਾਂ। ਮੈਂ ਇੰਨਾ ਹੀ ਕਹਿ ਸਕਦਾ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅਰਨ ਅੰਤ ਨਾ ਕਰਨੇ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣ ਨਾ ਅੰਤ, ਅੰਤ ਨਾ ਜਾਪੇ ਕਿਆ ਮਨਮੰਤ, ਅੰਤ ਕਾਰਨ ਕੇਤੇ ਬਿਲਾਏ। ਉਹ ਰੋਂਦੇ ਹੀ ਰਹਿ ਗਏ। ਪਰ ਕਿਸੇ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾ ਅੰਤ ਪ੍ਰਾਪਤ ਨਾ ਹੋ ਸਕਿਆ, ਸਮਾਂ ਹੋ ਗਿਆ। ਤੁੱਛ ਮਾਤਰ ਬੁੱਧੀ ਨਾ ਕੀਤੇ ਵਿਚਾਰਾਂ ਨੂੰ ਆਪ ਜੀ ਨੇ ਸਰਵਰ ਕੀਤਾ ਹੈ। ਜਿਹੜੇ ਜਿਹੜੇ ਵਿਚਾਰ ਅੱਛੇ ਲੱਗਣ ਗ੍ਰਹਿਣ ਕਰਨਾ, ਜਿਹਨਾਂ ਵਿਚਾਰਾਂ 'ਚ ਕਮਜ਼ੋਰੀ ਪਾਸੇ ਪਰਿਤਿਆਗ ਕਰਨਾ, ਪਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 'ਤੇ ਪੂਰਨ ਵਿਸ਼ਵਾਸ ਕਰਨਾ। ਜਿਹੜੇ ਜਿਹੜੇ ਕਲਯੁਗੀ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 'ਤੇ ਪੂਰਨ ਵਿਸ਼ਵਾਸ ਕਰਨਗੇ, ਉਹਨਾਂ ਸਾਰੇ ਮਹਾਂਪੁਰਸ਼ਾਂ ਦੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸ਼ੁਕਰਗੁਜ਼ਾਰ ਹਾਂ ਜੋ ਸਾਡੇ ਵਰਗੇ ਮਸਕੀਨ ਬੰਦੇ ਨੂੰ ਆਪ ਸੁਣਨ ਵਾਸਤੇ ਆਉਂਦੇ ਹੋ। ਜਿਹੜਾ ਸੁਣਦੇ ਹੀ ਨਹੀਂ, ਆਪਣੀ ਕਮਾਈ ਵਿੱਚੋਂ ਝੋਲੀਆਂ ਭਰ ਕੇ ਨਾਨਕ ਨਦਰੀ ਨਜ਼ਰ ਨਿਹਾਲ ਵੀ ਕਰਦੇ ਹੋ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।